दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परनाम।
परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इतों तक पहुंचा है एक थाली दे विच आटे दी बना के गऊ रखी गई है उसे ही थाली दे विच छोटे छोटे ठाकर रखे गए ने साल ग्राम रखे गए ने उसे ही थाली दे विच एक चिट्ठी लिख के रखी हुई है ते गां दे लागे जिहड़ी आटे दी बनी हुई है उहदे लागे एक नंगी छुरी भी रखी हुई है। इस तरह दी आन जिहड़ी कसम है वह सारे पहाड़ियां ने कीती है। उस थाली नूं चुक के सतगुरां दे कोल पहुंचा है जिहड़ा कि पहाड़ियां दे वल्लों पंडित नियुक्त किया गया सी। एक सैयद कुरान नूं ते बादशाह दी चिट्ठी नूं लै के उन्हां सारिआं दूतां दे नाल सतगुरां दे कोल पहुंचा। कवि संतोख सिंह जी दस रहे सन के सैयद ने सारिआं तों पहलां जिहड़ी बादशाह दे वल्लों लिखी हुई चिट्ठी सी ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੇ ਦਿੱਤੀ। ਕੱਲ ਇਥੋਂ ਤਾਂ ਕਥਾ ਪਹੁੰਚੀ ਸੀ, ਅੱਜ ਇਥੋਂ ਅੱਗੇ ਮੈਂ ਪ੍ਰਾਰੰਭ ਕਰਦਾ।
ਦੇਖੋ ਹਜ਼ਰਤ ਨਿਜ ਇਹ ਹੱਥ ਲਿਖ ਕਰ ਪਠਿਓ ਆਪ ਕੇ ਸਾਥ।
ਸੈਯਦ ਕਹਿੰਦਾ ਕਿ ਤੁਸੀਂ ਸਵੈਮ ਦੇਖ ਲਓ के बादशाह औरंगजेब ने अपने हथां दे नाल ए परवाना लिखिया, तुसीं आपे ही पढ़ लो कि उसने की लिखिया।
ए सैयद सिर धरी कुरान कसम पैगंबर लिखी महान।
इस तों इलावा सैयद कहिंदा कि जिहड़ी कुरान मैं अपने सिर दे उत्ते रखी हुई है ए मानो के मैं सारिआं तुरकां दे वल्लों एक अहद करके लिआया हां।
कसम पैगंबर लिखी महान। इस तों इलावा कहिंदा कि सारिआं तुरकां ने अपने पैगंबरां दीआं जिहड़ी कसमां ने उह खाधियां होईआं ने ते सारिआं ने दस्तखत भी कीते होए ने।
बीच खुदाए दियो करने हो मिलबे की अब लाख अछे हो।
बीच खुदाए दियो करने हो पाव के प्रेम करके उन्हें खुदा नूं विच इस गल दे रखिया है और तुहाडे नाल मिलाप करन दी बादशाह दी बड़ी लालसा है।
ए दिज सब गिर पतन पठायो साल ग्राम सिर धर कर आयो।
इस तों इलावा फिर इशारा किया गया है उस पंडित दे वल जिन्ने के थाली नूं सिर दे उत्ते चुकिया होया सी सारियां चीजां दे समेत। कहिंदे ने कि देखो पहाड़ियां दे वल्लों इह पंडित पहुंचिया होया जिन्ने के मूर्तियां नूं साल ग्राम नूं अपने सिर दे उत्ते रखिया होया।
अब तो करो हृदय विश्वासू चल कर
ਮਿਲੋ ਸ਼ਾਹ ਚਹਿ ਪਾਸੂ। ਸਾਰੇ ਦੂਤ ਮਿਲ ਕੇ ਕਹਿੰਦੇ ਨੇ ਕਿ ਹੁਣ ਤੇ ਤੁਸੀਂ ਆਪਣੇ ਹਿਰਦੇ ਦੇ ਵਿੱਚ ਵਿਸ਼ਵਾਸ ਨੂੰ ਯਕੀਨ ਨੂੰ ਧਾਰਨ ਕਰੋ ਤੇ ਚਲੋ ਅਨੰਦਪੁਰ ਨਗਰ ਨੂੰ ਛੱਡ ਦਿਓ ਤੇ ਬਾਦਸ਼ਾਹ ਨੂੰ ਚਿੱਤ ਦੀ ਚਾਹ ਦੇ ਨਾਲ ਜਾ ਕੇ ਮਿਲੋ। ਸੁਣ ਗੁਰ ਨਹੀਂ ਮਨ ਲਿਆਵਤ ਪਾਏ ਤਬ ਮਾਤਾ ਕੇ ਤੀਰ ਸਿਧਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਭਾਵੇਂ ਕਿੰਨਾ ਹੀ ਦੂਤਾਂ ਨੇ ਆਖਿਆ ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਇੱਕ ਵੀ ਗੱਲ ਨੂੰ ਮਨ ਦੇ ਉੱਤੇ ਧਾਰਨ ਨਾ ਕੀਤਾ ਨਾ ਮੰਨਿਆ। ਫਿਰ ਕਵੀ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਉੱਠ ਕੇ ਮਾਤਾ ਗੁਜਰੀ ਜੀ ਦੇ ਕੋਲ ਜਾ ਪਹੁੰਚੇ। ਮਸਤਕ ਟੇਕ ਬੈਠ ਕਰ ਪਾਖਾ ਸੁਣੋ ਮਾਤ ਜਿਮ ਤੁਮੇ ਅਭੀ ਲਾਖਾ। ਸਾਰਿਆਂ ਨੇ ਜਾ ਕੇ ਮੱਥਾ ਟੇਕਿਆ ਹੈ। ਮਾਤਾ ਗੁਜਰੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਨੇ ਕਿ ਸੁਣੋ ਮਾਤਾ ਜੀ, ਜਿਸ ਤਰ੍ਹਾਂ ਦੀ ਤੁਹਾਡੀ ਤਮੰਨਾ ਸੀ, ਜਿਸ ਤਰ੍ਹਾਂ ਦੀ ਲਾਲਸਾ ਸੀ, ਉਸੇ ਤਰ੍ਹਾਂ ਅਸੀਂ ਸਾਰਾ ਕੁਝ ਤਿਆਰ ਕਰਕੇ ਲਿਆਇਆ। ਸੋ ਬਿਦ ਹਜ਼ਰਤ ਕੀਨ ਪਠਾਈ ਤਿਮਹੀ ਸਫਤ ਗਰੇਸ਼ਨ ਖਾਈ। ਉਸੇ ਤਰ੍ਹਾਂ ਦੀ ਜਿਹੜੀ ਵਿਧੀ ਹੈ, ਜਿਸ ਤਰ੍ਹਾਂ ਦੀ ਵਿਧੀ ਮਾਤਾ ਜੀ ਤੁਸੀਂ ਚਾਹੁੰਦੇ ਸੀ, ਉਹ ਬਾਦਸ਼ਾਹ ਨੇ ਵੀ ਪ੍ਰਵਾਨ ਕੀਤੀ ਹੈ। ਦੇਖੋ ਸਾਰਿਆਂ ਪਹਾੜੀਆਂ ਨੇ ਤੇ ਸਾਰੇ ਤੁਰਕਾਂ ਨੇ ਸਾਹਾਂ ਕਰਦੀਆਂ ਨੇ। ਜਿਹੜੀਆਂ ਚਿੱਠੀਆਂ ਵੱਖੋ ਵੱਖਰੀਆਂ ਆਈਆਂ ਨੇ ਉਹਨਾਂ ਦੇ ਵਿੱਚ ਉਹਨਾਂ ਦੀਆਂ ਸੌਹਾਂ ਦਾ ਕਸਮਾਂ ਦਾ ਬਿਆਨ ਹੈ ਔਰ ਹਰ ਇੱਕ ਦੇ ਦਸਤਖਤ ਕੀਤੇ ਹੋਏ ਨੇ। ਹਰ ਇੱਕ ਨੇ ਆਪਣੀ ਤਰਫੋਂ ਮੋਹਰ ਵੀ ਲਾਈ ਹੈ। ਦੇਖੋ ਮਾਤਾ ਜੀ ਪੰਡਿਤ ਪਹਾੜੀਆਂ ਵਾਲੇ ਪਾਸਿਓਂ ਖਲੋਤਾ ਹੈ, ਵਿੱਚ ਦੇਖੋ ਤੁਹਾਡੇ ਦੱਸਣ ਦੇ ਮੁਤਾਬਕ ਆਟੇ ਦੀ ਗਊ ਬਣਾ ਕੇ ਰੱਖੀ ਹੈ, ਨਾਲ ਛੁਰੀ ਧਰੀ ਗਈ ਹੈ, ਇਸ ਤੋਂ ਇਲਾਵਾ ਚਿੱਠੀ ਰੱਖੀ ਗਈ ਹੈ, ਸਾਲ ਗ੍ਰਾਮ ਦੀਆਂ ਮੂਰਤੀਆਂ ਰੱਖੀਆਂ ਗਈਆਂ ਨੇ। ਇਹਦਾ ਮਾਤਾ ਜੀ ਭਾਵ ਇਹ ਹੈ ਕਿ ਜੇਕਰ ਤੁਹਾਡੇ ਬਾਹਰ ਨਿਕਲਣ ਦੇ ਨਾਲ ਕੋਈ ਵੀ ਬੁਰਾ ਅਸੀਂ ਕਰਾਂਗੇ ਤੇ ਗਾਂ ਦੇ ਗਲ ਦੇ ਉੱਤੇ ਛੁਰੀ ਫੇਰਨ ਵਾਲਾ ਸਾਨੂੰ ਪਾਪ ਲੱਗੇਗਾ। ਦੂਜੇ ਪਾਸੇ ਮਾਤਾ ਜੀ ਦੇਖੋ, ਇਹ ਜੋ ਸੱਯਦ ਖਲੋਤਾ ਹੋਇਆ ਜਿਹਨੇ ਕਿ ਸਿਰ ਦੇ ਉੱਤੇ ਕੁਰਾਨ ਸ਼ਰੀਫ ਨੂੰ ਚੁੱਕਿਆ, ਇਸ ਕੁਰਾਨ ਦੀ ਜਿਹੜੀ ਕਸਮ ਹੈ ਉਹ ਸਾਰਿਆਂ ਤੁਰਕਾਂ ਨੇ ਖਾਧੀ ਹੈ। ਇਸ ਤੋਂ ਇਲਾਵਾ ਬਾਦਸ਼ਾਹ ਦੇ ਵੱਲੋਂ ਕਸਮਾਂ ਦੇ ਨਾਲ ਭਰੀ ਹੋਈ ਚਿੱਠੀ ਹੈ, ਉਹ ਵੀ ਮਾਤਾ ਜੀ ਇੱਥੇ ਹਾਜ਼ਰ ਹੈ।
ਲੈ ਨਿਕ ਸੋ ਆਪਣੋ ਪਰਿਵਾਰ ਜਿਤ ਇੱਛਾ ਤਿਤ ਕਰੋ ਪਧਾਰਾ।
ਸਾਰੇ ਦੂਤ ਮਿਲ ਕੇ ਮਾਤਾ ਗੁਜਰੀ ਜੀ ਨੂੰ ਕਹਿੰਦੇ ਨੇ ਕਿ ਮਾਤਾ ਜੀ, ਤੁਸੀਂ ਆਪਣੇ ਸਾਰੇ ਦੇ ਸਾਰੇ ਪਰਿਵਾਰ ਨੂੰ ਲੈ ਕੇ ਅਨੰਦਪੁਰ ਨਗਰ ਦੇ ਵਿੱਚੋਂ ਨਿਕਲ ਜਾਵੋ, ਜਿੱਥੇ ਤੁਹਾਡੀ ਜਾਣ ਦੀ ਇੱਛਾ ਹੈ ਉਧਰ ਤੁਸੀਂ ਜਾ ਸਕਦੇ।
ਪੁਣ ਸਤ ਗੁਰ ਥਿਰ ਰਹੋ ਨਾ ਇਹਾਂ ਨਿਕਸ ਚਲੇਗੇ ਪਹੁੰਚੋ ਜਹਾਂ।
ਮਾਤਾ ਜੀ ਜੇਕਰ ਤੁਸੀਂ ਚਲੇ ਜਾਵੋਗੇ ਤੇ ਤੁਹਾਡੇ ਜਾਣ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਇੱਥੇ ਨਹੀਂ ਰਹਿਣਗੇ। ਨਿਕਸ ਚਲੇ ਪਹੁੰਚੋ ਜਹਾਂ, ਪਾਪ ਕੇ ਫਿਰ ਬਾਅਦ ਦੇ ਵਿੱਚ ਸਤਿਗੁਰੂ ਜੀ ਵੀ ਇੱਥੋਂ ਨਿਕਲ ਕੇ ਉੱਥੇ ਪਹੁੰਚਣਗੇ ਜਿੱਥੇ ਤੁਸੀਂ ਜਾਓਗੇ।
ਦੇਖ ਅਨੰਦਤ ਜਨਨੀ ਪਾਈ ਸੁਤ ਸਮਝਾਵਣ ਕੋ ਪੁਨ ਗਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਰੀਆਂ ਹੀ ਚੀਜ਼ਾਂ ਨੂੰ ਦੇਖਿਆ ਮਾਤਾ ਗੁਜਰੀ ਜੀ ਨੇ, ਜੋ ਕੁਝ ਆਖਿਆ ਸੀ ਉਹਨਾਂ ਨੇ ਸਾਰੀ ਵਿਉਂਤਬੰਦੀ ਉਸੇ ਤਰ੍ਹਾਂ ਦੇ ਨਾਲ ਕੀਤੀ ਸੀ। ਮਾਤਾ ਗੁਜਰੀ ਜੀ ਉਹਨਾਂ ਦੇ ਉੱਤੇ ਪ੍ਰਸੰਨ ਹੋਏ, ਉਹਨਾਂ ਦੀ ਗੱਲ ਨੂੰ ਪ੍ਰਵਾਨ ਕੀਤਾ ਤੇ ਇੱਕ ਵਾਰੀ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਮਝਾਉਣ ਦੇ ਵਾਸਤੇ ਮਾਤਾ ਜੀ ਗਏ। ਪਰ ਅਖੀਰਲੀ ਵਾਰ
ਕਹਿਣ ਲੱਗ ਕਹੋ ਕਥਾ ਵਿਸਥਾਰਾ ਨਹੀਂ ਮਨ ਬਹੁ ਪਾਂਤ ਉਚਾਰਾ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿੰਨਾ ਕੁ ਹੋਰ ਲਿਖ ਕੇ ਮੈਂ ਇਸ ਕਥਾ ਦਾ ਵਿਸਥਾਰ ਕਰਾਂ, ਭਾਵ ਕਿ ਮੈਂ ਇਸ ਕਥਾ ਨੂੰ ਬਹੁਤਾ ਜ਼ਿਆਦਾ ਲੰਮਾ ਚੌੜਾ ਵਧਾਉਣਾ ਨਹੀਂ ਚਾਹੁੰਦਾ। ਨਹੀਂ ਮਨ ਬਹੁ ਪਾਂਤ ਉਚਾਰਾ, ਮਾਤਾ ਜੀ ਨੇ ਬਹੁਤ ਤਰ੍ਹਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਖਿਆ, ਪਰ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਪ੍ਰਵਾਨ ਨਾ ਹੀ ਕੀਤਾ।
ਰਾਏ ਗੁਲਾਬ ਸ਼ਾਮ ਸਿੰਘ ਦੋ ਜਨਨੀ ਪਨ ਮਾਣ ਲਿਓ ਸੋ।
ਇਸ ਤੋਂ ਇਲਾਵਾ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉੱਥੇ ਲਾਗੇ ਹੀ ਗੁਲਾਬ ਰਾਏ ਔਰ ਸ਼ਾਮ ਦਾਸ ਵੀ ਖਲੋਤੇ ਸਨ, ਜਿਨ੍ਹਾਂ ਦਾ ਬਾਅਦ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਾਮ ਬਦਲਿਆ, ਭਾਵ ਕੇ ਸ਼ਾਮ ਸਿੰਘ ਤੇ ਗੁਲਾਬ ਸਿੰਘ ਇਹਨਾਂ ਦੋਵਾਂ ਭਰਾਵਾਂ ਦਾ ਨਾਂ ਰੱਖਿਆ। ਜਨਨੀ ਭਨੈ ਮਾਣ ਲਈ ਉਸ ਹੋ, ਇਹਨਾਂ ਦੋਵਾਂ ਭਰਾਵਾਂ ਨੇ ਵੀ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਕਿ ਸੱਚੇ ਪਾਤਸ਼ਾਹ ਜੀ ਮਾਤਾ ਜੀ ਕਹਿ ਰਹੇ ਨੇ, ਇਸ ਕਰਕੇ ਤੁਸੀਂ ਮਾਤਾ ਜੀ ਦੀ ਗੱਲ ਨੂੰ ਪ੍ਰਵਾਨ ਕਰ ਲਓ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਸੀ ਸੂਰਜਮਲ। ਸੂਰਜਮਲ ਦਾ ਅੱਗੋਂ ਪੁੱਤਰ ਪੈਦਾ ਹੋਇਆ ਜਿਹਦਾ ਨਾਮ ਸੀ ਦੀਪ ਚੰਦ, ਤੇ ਦੀਪ ਚੰਦ ਦੇ ਇਹ ਦੋਵੇਂ ਪੁੱਤਰ ਸਨ ਗੁਲਾਬ ਸਿੰਘ ਤੇ ਸ਼ਾਮ ਸਿੰਘ, ਜਿਨ੍ਹਾਂ ਦੇ ਨਾਵਾਂ ਦੇ ਪਿੱਛੇ ਪਹਿਲਾਂ ਸਿੰਘ ਸ਼ਬਦ ਨਹੀਂ ਸੀ ਜੁੜਦਾ, ਪਰ ਜਦੋਂ ਸਤਿਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆਏ ਤੇ ਫਿਰ ਇਹਨਾਂ ਦਾ ਨਾਮ ਗੁਲਾਬ ਸਿੰਘ ਤੇ ਸ਼ਾਮ ਸਿੰਘ ਰੱਖਿਆ ਗਿਆ। ਭਾਵ ਕੇ ਜੇਕਰ ਸਰੀਰਕ ਰੂਪ ਦੇ ਵਿੱਚ ਦੇਖਿਆ ਜਾਵੇ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਾਦਾ ਜੀ ਲੱਗਦੇ ਸਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ, ਤੇ ਫਿਰ ਦਾਦੇ ਦੇ ਪੁੱਤਰ ਅੱਗੋਂ ਸੂਰਜਮਲ ਜੀ ਹੋ ਗਏ ਸਤਿਗੁਰਾਂ ਦੇ ਸਰੀਰਕ ਰੂਪ ਦੇ ਵਿੱਚ, ਭਰਾ ਅੱਗੋਂ ਦੀਪ ਚੰਦ, ਦੀਪ ਚੰਦ ਦੇ ਅੱਗੋਂ ਇਹ ਗੁਲਾਬ ਰਾਏ ਤੇ ਸ਼ਾਮ ਦਾਸ, ਇਸ ਕਰਕੇ ਚਾਚੇ ਦੀ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲੱਗਦੇ ਸਨ। ਸੋ ਇਹਨਾਂ ਦੋਵਾਂ ਨੇ ਵੀ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ, ਮਾਤਾ ਜੀ ਜਿਹੜੀ ਗੱਲ ਕਹਿ ਰਹੇ ਨੇ ਉਹਨੂੰ ਤੁਸੀਂ ਪ੍ਰਵਾਨ ਕਰ ਲਓ।
ਕਰ ਲੀਨੇ ਬੜ ਜੰਗ ਅਖਾਰੇ, ਨਿਕਸੋ ਲਿਓ ਬਚਾਏ ਪਰਵਾਰੇ।
ਦੋਵੇਂ ਹੱਥ ਜੋੜ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਵੱਡੇ ਵੱਡੇ ਜੰਗ ਅਖਾੜੇ ਤੁਸੀਂ ਕਰ ਚੁੱਕੇ ਹੋ, ਸੱਚੇ ਪਾਤਸ਼ਾਹ ਜੀ ਇਸ ਵੇਲੇ ਆਪਣੇ ਪਰਿਵਾਰ ਦਾ ਬਚਾਅ ਕਰੋ ਤੇ ਆਨੰਦਪੁਰ ਨਗਰ ਦੇ ਵਿੱਚੋਂ ਮਾਤਾ ਜੀ ਦੇ ਦੱਸਣ ਦੇ ਮੁਤਾਬਕ ਨਿਕਲ ਚੱਲੋ।
ਭਾਈ ਕੋਪ ਮਨ ਮਾਤ ਬਡੇਰੀ, ਲਿਖਿਓ ਬੇਦਾਵਾ ਜਨਨ ਨਾ ਤੇਰੀ।
ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰਾਂ ਨੇ ਉਹਨਾਂ ਦੇ ਕਹਿਣ ਦੇ ਉੱਤੇ ਵੀ ਇਨਕਾਰ ਕਰ ਦਿੱਤਾ, ਇਸ ਗੱਲ ਨੂੰ ਨਾ ਮੰਨਿਆ। ਅੱਗੇ ਕਵੀ ਜੀ ਲਿਖਦੇ ਨੇ, ਭਾਈ ਕੋਪ ਮਨ ਮਾਤ ਬਡੇਰੀ, ਭਾਵ ਕੇ ਮਾਤਾ ਗੁਜਰੀ ਜੀ ਬਹੁਤ ਹੀ ਜ਼ਿਆਦਾ ਕ੍ਰੋਧ ਦੇ ਵਿੱਚ ਆਏ ਤੇ ਗੁੱਸੇ ਦੇ ਨਾਲ ਉਹਨਾਂ ਨੇ ਫਿਰ ਕੀ ਕੀਤਾ, ਲਿਖੋ ਬੇਦਾਵਾ ਜਨਨ ਨਾ ਤੇਰੀ। ਇਸ ਤੋਂ ਪਹਿਲਾਂ ਕਿ ਕੋਈ ਸਿੰਘ ਬੇਦਾਵਾ ਲਿਖਦਾ, ਮਾਤਾ ਗੁਜਰੀ ਜੀ ਨੇ ਲਿਖ ਦਿੱਤਾ ਬੇਦਾਵਾ। ਸਾਰਿਆਂ ਤੋਂ ਪਹਿਲਾਂ ਲਿਖਿਆ ਮਾਤਾ ਜੀ ਨੇ, ਜਨਨੀ ਨਾ ਤੇਰੀ, ਹੇ ਗੋਬਿੰਦ ਸਿੰਘ ਅੱਜ ਤੋਂ ਬਾਅਦ ਤੂੰ ਮੇਰਾ ਪੁੱਤਰ ਨਹੀਂ ਹੈ ਤੇ ਮੈਂ ਤੇਰੀ ਮਾਂ ਨਹੀਂ। ਸ਼ਾਇਦ ਕਦੇ ਹੀ ਇਸ ਗੱਲ ਨੂੰ ਸੁਣਿਆ ਹੋਵੇਗਾ। ਆਮ ਤੌਰ ਦੇ ਉੱਤੇ ਬਹੁਤ ਜ਼ਿਆਦਾ ਪ੍ਰਚਲਿਤ ਗੱਲ ਹੈ ਕਿ ਸਿੰਘਾਂ ਨੇ ਬੇਦਾਵਾ ਲਿਖਿਆ। ਅੱਜ ਤੱਕ ਮੇਰੇ ਖਿਆਲ ਕਿਸੇ ਵੀ ਦੀਵਾਨ ਲਾਉਣ ਵਾਲੇ ਨੇ ਇਹ ਗੱਲ ਪ੍ਰਗਟ ਨਹੀਂ ਕੀਤੀ ਹੋਵੇਗੀ ਕਿ ਸਿੰਘਾਂ ਤੋਂ ਪਹਿਲਾਂ, ਸਾਰਿਆਂ ਤੋਂ ਪਹਿਲਾਂ ਮਾਤਾ ਗੁਜਰੀ ਜੀ ਨੇ ਬੇਦਾਵਾ ਲਿਖਿਆ। ਪਹਿਲਾਂ ਤੇ ਬਾਅਦ ਦੀ ਗੱਲ ਵੀ ਬੜੀ ਦੂਰ ਦੀ ਹੈ। ਕਿਸੇ ਪ੍ਰਕਾਰ ਦਾ ਕੋਈ ਜ਼ਿਕਰ ਐਸਾ ਸ਼ਾਇਦ ਹੀ ਤੁਸੀਂ ਸੁਣਿਆ ਹੋਵੇਗਾ ਕਿ ਮਾਤਾ ਜੀ ਨੇ ਵੀ ਬੇਦਾਵਾ ਲਿਖਿਆ, ਪਰ ਮੈਂ ਇਹ ਆਪਣੇ ਆਪ ਤੇ ਕੋਈ ਗੱਲ ਨਹੀਂ ਕਹਿ ਰਿਹਾ। ਜੋ ਵੀ ਕਹਿ ਰਿਹਾ, ਜੋ ਪੁਸਤਕ ਦੇ ਵਿੱਚ ਲਿਖਿਆ, ਜੋ ਭਾਈ ਸੰਤੋਖ ਸਿੰਘ ਨੇ ਲਿਖਿਆ, ਸੂਰਜ ਪ੍ਰਕਾਸ਼ ਦੇ ਕਰਤਾ ਨੇ ਲਿਖਿਆ, ਮੈਂ ਉਹ ਬਿਆਨ ਕਰ ਰਿਹਾ। ਔਰ ਇਸ ਤੋਂ ਇਲਾਵਾ ਆਪਾਂ ਸਾਰੇ ਹੀ ਜਿੰਨੇ ਵੀ ਸਿੱਖਾਂ ਇਸ ਪੁਸਤਕ ਨੂੰ, ਇਸ ਸੂਰਜ ਪ੍ਰਕਾਸ਼ ਦੀ ਕਥਾ ਨੂੰ ਪ੍ਰਮਾਣਿਕ ਮੰਨਦੇ ਹਾਂ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ਾਂ ਦੇ ਵਿੱਚ ਬਹੁਤੇ ਸਾਰੇ ਪ੍ਰਮਾਣ ਸੂਰਜ ਪ੍ਰਕਾਸ਼ ਦੇ ਵਿੱਚੋਂ ਦਿੱਤੇ ਗਏ ਨੇ। ਹੋਰ ਵੀ ਸਤਿਗੁਰੂ ਸਾਹਿਬਾਨ ਇਹਨਾਂ ਦੇ ਹਵਾਲੇ ਦਿੰਦੇ ਨੇ। ਵੱਡੇ ਵੱਡੇ ਜਿਹੜੇ ਕਥਾਕਾਰ ਨੇ, ਕਥਾ ਵਾਚਕ ਨੇ, ਜਥੇਦਾਰ ਨੇ, ਉਹ ਵੀ ਸੂਰਜ ਪ੍ਰਕਾਸ਼ ਦੀਆਂ ਕਥਾਵਾਂ ਦਾ, ਇਹਨਾਂ ਦੇ ਵੇਰਵਿਆਂ ਦਾ ਹਵਾਲਾ ਦਿੰਦੇ ਨੇ। ਇਸ ਜਗ੍ਹਾ ਦੇ ਉੱਤੇ ਹੁਣ ਸਵੈਮ ਭਾਈ ਸੰਤੋਖ ਸਿੰਘ ਜੀ ਇਹ ਗੱਲ ਲਿਖ ਰਹੇ ਨੇ ਕਿ ਲਿਖਿਓ ਬੇਦਾਵਾ ਜਨਨੀ ਨਾ ਤੇਰੀ। ਬੇਦਾਵਾ ਲਿਖ ਦਿੱਤਾ ਸਾਰਿਆਂ ਤੋਂ ਪਹਿਲਾਂ ਮਾਤਾ ਗੁਜਰੀ ਜੀ ਨੇ ਕਿ ਗੋਬਿੰਦ ਸਿੰਘ ਤੂੰ ਮੇਰਾ ਪੁੱਤਰ ਨਹੀਂ ਹੈ ਤੇ ਮੈਂ ਤੇਰੀ ਮਾਂ ਨਹੀਂ ਹੈ। ਇਹਨਾਂ ਗੁੱਸੇ ਦੇ ਵਿੱਚ ਮਾਤਾ ਜੀ ਆਏ।
ਉਠ ਕਰ ਆਈ ਕੀਨ ਸਤਿਆਰੀ, ਜੁਗ ਪੋਤਰੇ ਪ੍ਰਿਯ ਕਰੇ ਅਗਾਰੀ।
ਗੁੱਸੇ ਦੇ ਨਾਲ ਬੇਦਾਵਾ ਲਿਖ ਕੇ ਮਾਤਾ ਜੀ ਉੱਥੋਂ ਉੱਠ ਕੇ ਆ ਗਏ ਨੇ ਤੇ ਦੋਵੇਂ ਜਿਹੜੇ ਛੋਟੇ ਪੋਤਰੇ ਸਨ ਉਹਨਾਂ ਨੂੰ ਆਪਣੇ ਅੱਗੇ ਲਾਇਆ, ਕਿਉਂਕਿ ਮਾਤਾ ਜੀ ਨੇ ਪਹਿਲਾਂ ਹੀ ਇਹ ਗੱਲ ਨਿਸ਼ਚਿਤ ਕੀਤੀ ਹੋਈ ਸੀ ਕਿ ਕਮ ਸੇ ਕਮ ਮੈਂ ਆਪਣੇ ਦੋਵਾਂ ਛੋਟੇ ਪੋਤਰਿਆਂ ਨੂੰ ਤੇ ਜ਼ਰੂਰ ਨਾਲ ਲੈ ਕੇ ਜਾਵਾਂਗੀ, ਇਹਨਾਂ ਨੂੰ ਇੱਥੇ ਛੱਡ ਕੇ ਨਹੀਂ ਜਾਣਾ। आम तौर दे उते आपा कह देने हां कि मूल दे नालों व्याज ज्यादा प्यारा हुंदा है। हुण जेकर सतगुरु गोविंद सिंह सच्चे पातशाह जी नूं मन लिया जावे कि माता गुजरी जी दा ओह मूल धन है ते इहदे उते जिहड़े पोतरे ने ओह लगे हुए व्याज ने, इस करके माता गुजरी जी चाहुंदे ने कि इह ते मासूम ने, इह ते छोटे ने, इन्हां नूं मैं लै जावां, इन्हां दी जान बचेगी, वड्डे ते वड्डे हो गए ने, उन्हां ने ते मेरे आखे नहीं लगना। इस करके माता जी ने दोवें छोटे पोतरियां नूं तैयार किया।
उचरियो सूत संग तत्काला, स्यंदन की जय प्यार बिसाला।
उसे वेले माता गुजरी जी ने जड़ा रथवाही से ओनू हुक्म कीता कि छेती तो छेती रथ नू तैयार कर दे।
त्रिपत तुरंगण देहु निहारी, डारो जीन न तरो आवारी।
माता जी दास नूं हुक्म करदे ने साडे जाण दे वास्ते रथ नूं तैयार कर दे, जिहड़े घोड़े रथ दे विच लाए जाणे ने उहनां नूं निहारियां पा के दाणा पट्ठा पा के पूरा रजा दे, इस तों इलावा उहनां दे उत्ते जीना वधिया सोहणियां पा दे।
देखत मात की गत त्रित हाले, लिखन बिदावा सिंह दुखाले।
हुण ग्रंथाकार भाई संतोख सिंह जी लिखते ने कि जदों माता दी दशा देखी है कि माता जी ने ही धीरज हिला दिता है, उन्होंने ही विदावा लिख दिता है, ते माता जी दी इस कारवाई नूं इस कर्म नूं देख के लिखण विदावा सिंह दुखाले, दुखी जिहड़े सिंह सी ओह भी विदावा लिखण दे वास्ते तैयार हो गए।
कागद दीह कलम रुशनाई, श्री कल गीतर पास रखाई।
ग्रंथाकार भाई संतोख सिंह जी लिखते ने एक बहुत लम्मा वड्डा सारा जरा कागज सी ओह सतगुरां ने अपने लागे रखिया सी, स्याही रखी सी ते कलम भी रखी सी, उस कलम दे नाल उस वड्डे लम्मे कागज दे उते हर कोई दस्तखत करना चाहुंदा सी। कवि संतोख सिंह जी लिखते ने फिर उस कागज दे उते सारिया ने विदावे लिखने शुरू किए, भाव के अपना नाम लिखते ने, दस्तखत करते ने, ते ए भी लिखते ने जो सतगुरां ने पहला फरमान किया, लिखो कि मैं तुहाडा गुरु नहीं है ते तुसी मेरे सिख नहीं हो। हर कोई अपना नाम लिखता है ते लिखता है कि मैं कहना हां कि तू मेरा गुरु नहीं ते मैं तेरा सिख नहीं, इस तरह की गल लिख के दस्तखत करी जाते।
लागे लिखण बिदावा सारे, चाहे बचायो प्राणन प्यारे।
ग्रंथाकार भाई संतोख सिंह जी लिखते ने सिंह लगातार बेदावा लिखते जा रहे ने, आपो अपने प्राणा नु प्यारे करके वो लिखी जाते ने, गुरु गोविंद सिंह साडा गुरु ने, असि इहदे सिख ने।
महा कष्ट सब को तब होवा, करियो जो प्राण सो सगरो खोवा।
ग्रंथाकार भाई संतोख सिंह जी लिखते ने वड्डा कष्ट सारिया नु व्यापिया है, इसे करके वो ऐसा कर रहे ने, करियो जो प्राण सो सगरो खोवा। पर कवि संतोख सिंह जी लिखते ने जेड़ा इन्हां सारिया सिंघां ने प्राण कीता होया सी उस सारे प्राण नु अज तोड़ रहे ने।
गुरु तजे नहीं तजे ओ शरीर, पछतावत चित पए अधीर।
इन्हां दा प्राण की सी, भाव के प्राण ए सी के शीस देंगे पर गुरु नू नहीं त्यागांगे। हुण ए की कर रहे ने के गुरु नू छड़ रहे ने पर शरीर दा प्यार नहीं छड़ रहे। भाव के प्राण ते सी के प्राण ते भावे छड़ देंगे पर सतगुरां दा साथ नहीं छड़ांगे। अज सतगुरां दे साथ नू छड़ रहे ने पर प्राणा नू बचाउण दी चेष्टा करदे।
लिखें परस पर लिखते जाहे, होए उदास गुरु लिखवाहे।
ग्रंथाकार भाई संतोख सिंह जी लिखते ने एक नू देख के दूजा, दूजे नू देख के तीजा, इसे तरह लगातार सिंह बिदावा लिखते जा रहे ने। होए उदास गुरु लिखवावे, पाप के सारे दे सारे भावे लिखना नहीं चाहते पर मजबूरी दी हालत दे विच, दुख दी हालत दे विच फिर भी उदासीन वृत्ति दे नाल विदावा लिखते जा रहे ने। कवि करतार सिंह जी कलास वालिए इस घटना नूं इंज बयान करदे ने।
ਇਹ ਦੇਖ ਕੇ ਕੁਝ ਤਾਂ ਪਏ ਸੋਚੀ ਕਹਿੰਦੇ ਉਹ ਤਾਂ ਕਦੇ ਨਾ ਕਰਾਂਗੇ ਜੀ ਜਿੱਥੇ ਇਹਨੇ ਅਸਾਂ ਦੁੱਖ ਚਾਗੇ ਹੁਣ ਵੀ ਜਾਣ ਦੇ ਕੇ ਅਸੀਂ ਮਰਾਂਗੇ ਜੀ ਵਿੱਚ ਜੱਗ ਨਿਗੋਰੇ ਅਖਵਾਉਣ ਔਖਾ ਮਰ ਕਿਉਂ ਨਰਕੀ ਦੁੱਖ ਭਰਾਂਗੇ ਜੀ ਬਹੁਤੇ ਲਿਖ ਲਿਖ ਕੇ ਜਾਣ ਲੱਗੇ ਕਹਿੰਦੇ ਕਿਉਂ ਇੱਥੇ ਦੁੱਖ ਜਰਾਂਗੇ ਜੀ ਯਾਰੋ ਦੇਖੀ ਜਾਊ ਫੇਰ ਗੁਰੂ ਸਿੱਖੀ ਹਾਲ ਖਾ ਕੇ ਢਿੱਡ ਤਾਂ ਭਰਾਂਗੇ ਜੀ ਚੱਲੋ ਨਿਕਲ ਚੱਲੋ ਕਰਤਾਰ ਸਿੰਘਾ ਮੁਰਦੇ ਸਿੱਖੀ ਨੂੰ ਕਿਹੜੇ ਥਾਂ ਧਰਾਂਗੇ ਜੀ
ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਾਰਿਆਂ ਸਿੰਘਾਂ ਨੇ ਤੇ ਵਿਦਾਵਾ ਨਹੀਂ ਲਿਖਿਆ ਕਈ ਤੇ ਕਹਿੰਦੇ ਨੇ ਜਿੱਥੇ ਇੰਨੇ ਦੁੱਖ ਚੱਲੇ ਨੇ ਹੋਰ ਵੀ ਦੁੱਖ ਚੱਲ ਲਵਾਂਗੇ ਪਰ ਸਤਿਗੁਰਾਂ ਦੇ ਸਾਥ ਨੂੰ ਨਹੀਂ ਛੱਡਾਂਗੇ ਪਰ ਕਈਆਂ ਨੇ ਆਖਿਆ ਦੇਖੀ ਜਾਏਗੀ ਫੇਰ ਗੁਰੂ ਦੇ ਸਿੱਖੀ ਹੁਣ ਖਾ ਕੇ ਢਿੱਡ ਦੇ ਭਰੀਏ ਜੇ ਮਰ ਹੀ ਗਏ ਤੇ ਮੁਰਦੇ ਫਿਰ ਸਿੱਖੀ ਨੂੰ ਕਿੱਥੇ ਰੱਖਾਂਗੇ ਇਸ ਕਰਕੇ ਨਿਕਲ ਚੱਲੀਏ ਇਸੇ ਤਰ੍ਹਾਂ ਬਹੁਤਿਆਂ ਸਾਰਿਆਂ ਨੇ ਵਿਦਾਵਾ ਲਿਖ ਦਿੱਤਾ ਉਸ ਵੇਲੇ ਸਤਿਗੁਰਾਂ ਦੇ ਅੱਗੇ
ਚਾਲੀ ਸਿੰਘ ਹਠੇ ਰਹਿ ਤਾੜ ਨਹੀਂ ਲਿਖੇ ਗੁਰ ਕੀਨ ਉਚਾਰ
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬਾਕੀ ਸਾਰਿਆਂ ਨੇ ਵਿਦਾਵਾ ਲਿਖ ਦਿੱਤਾ ਸਿਰਫ 40 ਸਿੰਘ ਸਨ ਜਿਨ੍ਹਾਂ ਨੇ ਹੱਠ ਨੂੰ ਧਾਰਨ ਕਰਕੇ ਰੱਖਿਆ ਤੇ ਵਿਦਾਵਾ ਨਹੀਂ ਲਿਖਿਆ ਜਦੋਂ ਉਹਨਾਂ 40 ਨੇ ਵਿਦਾਵਾ ਨਾ ਲਿਖਿਆ ਤੇ ਸਤਿਗੁਰੂ ਜੀ ਉਹਨਾਂ ਨੂੰ ਇਸ ਤਰ੍ਹਾਂ ਕਹਿੰਦੇ ਨੇ
ਤੁਮ ਵੀ ਲਿਖੋ ਬਣੋ ਸਭ ਸੰਗੀ ਕਿਉਂ ਹਟ ਰਹੇ ਨਾ ਹੋਏ ਕਰੰਗੀ
ਸਤਿਗੁਰੂ ਜੀ ਉਹਨਾਂ 40 ਨੂੰ ਕਹਿੰਦੇ ਨੇ ਕਿ ਤੁਸੀਂ ਵੀ ਲਿਖ ਦਿਓ ਤੁਸੀਂ ਵੀ ਇਹਨਾਂ ਦੇ ਸਾਥੀ ਬਣ ਜਾਵੋ ਇਹਨਾਂ ਤੋਂ ਪਿੱਛੇ ਹਟ ਕੇ ਕਿਉਂ ਰਹਿੰਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਕੋ ਰੰਗ ਦੇ ਸਾਰੇ ਹੋ ਜਾਵੋ ਸਾਰੇ ਵਿਦਾਵਾ ਲਿਖ ਦੇਵੋ ਜਿਨ੍ਹਾਂ ਨੇ ਨਹੀਂ ਲਿਖਿਆ ਉਹਨਾਂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਦਾਵਾ ਲਿਖਣ ਦੇ ਵਾਸਤੇ ਕਹਿੰਦੇ ਨੇ
ਸਿੰਘ 40 ਹੀ ਗੁਰਾਂ ਦੇ ਪਾਸ ਰਹਿ ਗਏ ਕਹਿੰਦੇ ਕਿਉਂ ਭਾਈ ਬੈਠ ਰਹੇ ਤੁਸੀਂ ਤੁਹਾਡੇ ਨਾਲ ਦੇ ਚਲੇ ਗਏ ਛੱਡ ਸਾਨੂੰ ਵਿੱਚ ਦੁੱਖ ਕਾਨੂੰ ਰਹਿ ਗਏ ਤੁਸੀਂ ਜਾਓ ਤੁਸੀਂ ਵੀ ਲਿਖ ਕੇ ਚਲੇ ਜਾਓ ਗਏ ਕਿਉਂ ਨਾ ਉਹਨਾਂ ਦੇ ਕਹੇ ਤੁਸੀਂ ਅਸੀਂ ਬੜੇ ਖੁਸ਼ੀ ਕਰਤਾਰ ਸਿੰਘਾ ਸਾਡੇ ਵਾਸਤੇ ਨਾ ਦੁਖੀ ਰਹੇ ਤੁਸੀਂ
ਸਤਿਗੁਰੂ ਗੋਬਿੰਦ ਸਿੰਘ ਜੀ ਉਹਨਾਂ 40 ਸਿੰਘਾਂ ਨੂੰ ਕਹਿੰਦੇ ਨੇ ਤੁਸੀਂ ਵੀ ਚਲੇ ਜਾਓ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਬੜੇ ਖੁਸ਼ ਹਾਂ ਕਿਸੇ ਦੇ ਸਾਥ ਛੱਡਣ ਦੇ ਨਾਲ ਸਾਨੂੰ ਕੋਈ ਦੁੱਖ ਨਹੀਂ ਹੈ ਸਤਿਗੁਰੂ ਜੀ ਕਹਿੰਦੇ ਨੇ ਤੁਸੀਂ ਕਿਉਂ ਦੁੱਖ ਦੇ ਵਿੱਚ ਪੈਂਦੇ ਹੋ ਸਤਿਗੁਰੂ ਜੀ ਕਹਿੰਦੇ ਨੇ ਤੁਸੀਂ ਵੀ ਚਲੇ ਜਾਓ ਉਹਨਾਂ ਸਿੰਘਾਂ 40 ਨੂੰ ਸਤਿਗੁਰਾਂ ਨੇ ਆਖਿਆ
ਉਦੈ ਸਿੰਘ ਆਲਮ ਸਿੰਘ ਆਦ ਸੁਣ ਪਿਖ ਕੈ ਬਿਸਮੇ ਸੰਵਾਦ
ਪਰ ਜਿਹੜੇ 40 ਸਿੰਘ ਨੇ ਜਿਨ੍ਹਾਂ ਨੇ ਵਿਦਾਵਾ ਨਹੀਂ ਲਿਖਿਆ ਉਹਨਾਂ ਸਿੰਘਾਂ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਦੈ ਸਿੰਘ ਆਲਮ ਸਿੰਘ ਇਹ ਜਿਹੜੇ ਯੋਧੇ ਨੇ ਸਿਰਮੌਰ ਇਹ ਸ਼ਾਮਲ ਨੇ ਸੁਣ ਪਿਖ ਕੇ ਬਿਸਮੇ ਸੰਵਾਦ ਸੁਣ ਕੇ ਸਤਿਗੁਰਾਂ ਦੇ ਬਚਨਾਂ ਨੂੰ ਤੇ ਜੋ ਕਰਤੂਤ ਕੀਤੀ ਸੀ ਨਾਲ ਦਿਆਂ ਸਿੰਘਾਂ ਨੇ ਉਹ ਫਿਰ ਇਸ ਤਰ੍ਹਾਂ ਕਹਿੰਦੇ ਨੇ
ਕਹਿਣ ਲੱਗੇ ਹਮ ਲਿਖੇ ਨਾ ਕੋਈ ਕਾਲੀ ਕਾਲ ਬਾਦ ਹੋਏ ਸੋਈ
ਉਹ ਕਹਿਣ ਲੱਗੇ ਸੱਚੇ ਪਾਤਸ਼ਾਹ ਨਹੀਂ ਅਸੀਂ ਕਦੇ ਵੀ ਵਿਦਾਵਾ ਨਹੀਂ ਲਿਖਾਂਗੇ ਕਿਉਂਕਿ ਅਸੀਂ ਬੜੀਆਂ ਵੱਡੀਆਂ ਘਾਲਾਂ ਘਾਲੀਆਂ ਨੇ ਤੇ ਜੇਕਰ ਇਸ ਵੇਲੇ ਵਿਦਾਵਾ ਲਿਖਾਂਗੇ ਤੇ ਸਾਡੀਆਂ ਕੀਤੀਆਂ ਹੋਈਆਂ ਘਾਲਾਂ ਕਮਾਈਆਂ ਖੂਹ ਦੇ ਵਿੱਚ ਪੈ ਜਾਣਗੀਆਂ ਬੇਕਾਰ ਹੋ ਜਾਣਗੇ
ਦੋਨੋਂ ਲੋਕਣ ਸੰਗ ਸਹਾਈ ਅਸ ਗੁਰ ਕੋ ਕਿਉਂ ਕਰ ਤਜ ਜਾਈ
ਉਹ ਸਿੰਘ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਤੇ ਦੋਵਾਂ ਲੋਕਾਂ ਦੇ ਵਿੱਚ ਸਹਾਇਤਾ ਕਰਨ ਵਾਲੇ ਹੋ ਕੌਣ ਐਸਾ ਮੂਰਖ ਹੋਵੇਗਾ ਕਿ ਜਿਹੜਾ ਐਸੇ ਗੁਰੂ ਦੇ ਸਾਥ ਨੂੰ ਛੱਡ ਦੇਵੇਗਾ ਜਿਹੜਾ ਗੁਰੂ ਦੋਵਾਂ ਲੋਕਾਂ ਦੇ ਵਿੱਚ ਰੱਖਿਆ ਕਰਦਾ
ਨਿਕਸੋ ਦੁਰਗ ਕੇ ਰਹੀਏ ਅੰਤਰ ਹਮ ਨਹੀਂ ਛੋੜ ਸੰਗ ਨਿਰੰਤਰ
ਕਿ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਭਾਵੇਂ ਕਿਲਿਆਂ ਦੇ ਵਿੱਚੋਂ ਬਾਹਰ ਜਾਵੋ ਤੇ ਭਾਵੇਂ ਕਿਲਿਆਂ ਦੇ ਵਿੱਚ ਅੰਦਰ ਡਟੇ ਰਵੋ, ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੇ ਸਾਥ ਨੂੰ ਨਹੀਂ ਛੱਡਾਂਗੇ, ਲਗਾਤਾਰ ਤੁਹਾਡੇ ਸਾਥ ਨੂੰ ਨਿਭਾਵਾਂਗੇ। ਜੇਕਰ ਅੰਦਰ ਰੁਕੋਗੇ ਅੰਦਰ ਰੁਕਾਂਗੇ, ਜੇਕਰ ਬਾਹਰ ਚੱਲੋਗੇ ਤੇ ਬਾਹਰ ਚੱਲਾਂਗੇ। ਇਸ ਤਰ੍ਹਾਂ ਉਹਨਾਂ ਸਿੰਘਾਂ ਨੇ ਆਖਿਆ।
ਇੱਕ ਦੋਏ ਬਾਰ ਕਹਿਓ ਗੁਰ ਫੇਰ, ਕਿਉਂ ਤੁਮ ਲਿਖੋ ਨ ਲਾਵੋ ਦੇਰ।
ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਰਖ ਦੀ ਕਸਵੱਟੀ ਨੂੰ ਬੜਾ ਪੂਰਾ ਕੱਸਿਆ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੋ ਤਿੰਨ ਵਾਰੀ ਫਿਰ ਵੀ ਉਹਨਾਂ ਨੂੰ ਆਖਿਆ, ਕਿਉਂ ਤੁਮ ਲਿਖੋ ਨਾ ਲਾਵੋ ਦੇਰ, ਕਿਉਂ ਨੀ ਲਿਖਦੇ, ਦੇਰੀ ਕਿਉਂ ਲਾ ਰਹੇ ਹੋ, ਲਿਖਦੇ ਹੋ ਤੁਸੀਂ ਵੀ ਬੇਦਾਵਾ।
ਹਾਥ ਜੋੜ ਸਭ ਕਰੀ ਪ੍ਰਣਾਮ, ਹਮ ਤੋ ਰਹਿ ਆਪ ਕੀ ਸਾਮ।
ਸਾਰਿਆਂ ਨੇ ਹੱਥ ਜੋੜ ਕੇ ਪ੍ਰਣਾਮ ਕੀਤੇ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਹਮ ਤੋ ਰਹੇ ਆਪ ਕੀ ਸਾਮ, ਨਹੀਂ ਸੱਚੇ ਪਾਤਸ਼ਾਹ ਜੀ ਅਸੀਂ ਤੇ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਹੀ ਰਵਾਂਗੇ, ਅਸੀਂ ਬਿਦਾਵਾ ਲੈ ਕੇ ਸੱਚੇ ਪਾਤਸ਼ਾਹ ਜੀ ਨਹੀਂ ਜਾਵਾਂਗੇ। ਉਸ ਵੇਲੇ ਇਸ ਤਰ੍ਹਾਂ ਬਾਕੀ ਦੇ ਸਿੰਘਾਂ ਨੇ ਬੇਨਤੀ ਕੀਤੀ।
ਪੁੱਬਾ ਮਾਰ ਕੇ ਰੋ ਕੇ ਸਿੱਖ ਕਹਿੰਦੇ, ਸਾਡੇ ਆਪ ਤਾਈ ਕਿੱਥੇ ਜਾਈਏ, ਅਸੀਂ ਤੁਹਾਡੇ ਚਰਨਾਂ ਬਿਨਾਂ ਕੋਈ ਥਾਂ ਨਹੀਂ, ਕਿਹੜਾ ਆਸਰਾ ਹੋਰ ਤਕਾਈਏ, ਅਸੀਂ ਜਿੰਦ ਜਾਨ ਸਰੀਰ ਆਪ ਦੇ ਨੇ, ਕਿਹੜੀ ਚੀਜ਼ ਇੱਥੋਂ ਲੈ ਜਾਈਏ, ਅਸੀਂ ਤੁਹਾਡੇ ਨਾਲ ਹੀ ਚੱਲਾਂਗੇ, ਅਭੀ ਨਵੀ ਔਖ ਸੌਖ ਦੇ ਤਾਈ ਨਿਭਾਈਏ, ਅਸੀਂ ਸਾਰੀ ਉਮਰ ਦੀਆਂ ਕਾਲਾਂ ਕਾਲੀਆਂ ਜੋ ਅੰਤ ਵਿੱਚ ਆ ਕਿਉਂ ਗਵਾਈਏ, ਅਸੀਂ ਥਾਂ ਨਰਕ ਵਿੱਚ ਹੈ ਨਿਗੋਰੇ ਦਾ, ਹਾਏ ਨਿਗੋਰੇ ਕਿਉਂ ਅਖਵਾਈਏ, ਅਸੀਂ ਗਤੀ ਨਹੀਂ ਨਿਗੋਰੇ ਦੀ ਕਿਤੇ ਲਿਖੀ, ਖੋਤੇ ਕੁੱਤੇ ਦੀ ਜੂਣ ਕਿਉਂ ਪਾਈਏ, ਅਸੀਂ ਚਰਨਾਂ ਵਿੱਚ ਨਿਵੇ ਕਰਤਾਰ ਸਿੰਘਾ, ਹੋਰ ਕੁਝ ਨਾ ਜਗ ਤੋਂ ਚਾਹੀਏ, ਅਸੀਂ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ, ਉਹਨਾਂ ਸਿੰਘਾਂ ਨੇ ਆਖਿਆ, ਸੱਚੇ ਪਾਤਸ਼ਾਹ ਜੀ ਨਿਗੋਰੇ ਦੀ ਤੇ ਗਤੀ ਨਹੀਂ ਹੁੰਦੀ, ਖੋਤਿਆਂ ਦੀ ਕੁੱਤਿਆਂ ਦੀ ਜੂਣ ਦੇ ਵਿੱਚ ਉਹਨਾਂ ਨੂੰ ਪੈਣਾ ਪੈਂਦਾ, ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਦੇ ਨਾਲ ਅਸੀਂ ਨਿਭਾਵਾਂਗੇ, ਸੱਚੇ ਪਾਤਸ਼ਾਹ ਜੀ ਭਾਵੇਂ ਕੁਝ ਵੀ ਹੋ ਜਾਵੇ, ਤੁਹਾਡੇ ਚਰਨਾਂ ਦੀ ਸ਼ਾਮ ਨੂੰ ਆਸਰੇ ਨੂੰ ਛੱਡ ਕੇ ਅਸੀਂ ਕਿਤੇ ਨਹੀਂ ਜਾਵਾਂਗੇ।
ਦਇਆ ਸਿੰਘ ਤੇ ਆਦਿਕ ਪੰਚੇ, ਪੰਚੋ ਮੁਕਤੇ ਸਿੱਖੀ ਸੰਚੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਭਾਈ ਦਇਆ ਸਿੰਘ ਜੀ, ਭਾਈ ਉਦੈ ਸਿੰਘ ਜੀ, ਇਸ ਤੋਂ ਇਲਾਵਾ ਜਿਹੜੇ ਆਲਮ ਸਿੰਘ ਜੀ ਨੇ, ਐਸੇ ਜਿਹੜੇ ਸਿਰਮੌਰ ਸਿੱਖ ਨੇ, ਉਹਨਾਂ ਨੇ ਐਸੇ ਬਚਨ ਸਤਿਗੁਰਾਂ ਨੂੰ ਆਖੇ ਨੇ।
ਪੰਚੋ ਮੁਕਤੇ ਸਿੱਖੀ ਸੰਚੇ,
ਇਹਨਾਂ ਸਿੰਘਾਂ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਪੰਜ ਮੁਕਤੇ ਵੀ ਸ਼ਾਮਲ ਨੇ ਜਿਹੜੇ ਕਿ ਸਿੱਖੀ ਦੇ ਵਿੱਚ ਬੜੇ ਪੱਕੇ ਨੇ। ਆਮ ਤੌਰ ਦੇ ਉੱਤੇ ਆਪਾਂ 40 ਮੁਕਤਿਆਂ ਦੇ ਇਤਿਹਾਸ ਨੂੰ ਸੁਣਦੇ ਹਾਂ, ਔਰ ਇਸੇ ਤਰ੍ਹਾਂ ਦੀ ਅਰਦਾਸ ਵੀ ਕੀਤੀ ਜਾਂਦੀ ਹੈ ਕਿ 40 ਮੁਕਤੇ, ਇਸੇ ਤਰ੍ਹਾਂ ਦਾ ਅਰਦਾਸੇ ਦੇ ਵਿੱਚ ਵੀ ਸ਼ਬਦ ਆਖਿਆ ਜਾਂਦਾ ਹੈ। ਪਰ ਜੇਕਰ ਇਤਿਹਾਸ ਨੂੰ ਪੂਰੇ ਤਰੀਕੇ ਦੇ ਨਾਲ ਘੋਖਿਆ ਜਾਵੇ, ਇਹਨਾਂ 40 ਮੁਕਤਿਆਂ ਤੋਂ ਇਲਾਵਾ ਪੰਜ ਹੋਰ ਵੀ ਮੁਕਤੇ ਸਿੰਘ ਸਨ ਜਿਨ੍ਹਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਵੈਮ ਆਖਿਆ ਸੀ, ਇਹ ਮੇਰੇ ਮੁਕਤੇ ਸਿੰਘ ਨੇ। ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਨੂੰ ਤਿਆਰ ਕੀਤਾ, ਤੇ ਤੁਸੀਂ ਸਾਰੇ ਜਾਣਦੇ ਹੋ ਕਿ ਸਾਰਿਆਂ ਤੋਂ ਪਹਿਲਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਆਖਿਆ, ਇਹ ਮੇਰੇ ਪੰਜ ਪਿਆਰੇ ਨੇ। ਇਸੇ ਤਰ੍ਹਾਂ ਜਦੋਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਦਿੱਤਾ, ਉਸ ਤੋਂ ਬਾਅਦ ਤੁਰੰਤ ਬਾਅਦ ਪੰਜਾਂ ਹੀ ਸਿੱਖਾਂ ਨੇ ਹੋਰ ਅੰਮ੍ਰਿਤ ਛਕਿਆ ਸੀ, ਤੇ ਜਦੋਂ ਉਹਨਾਂ ਪੰਜਾਂ ਨੇ ਅੰਮ੍ਰਿਤ ਛਕਿਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ, ਇਹ ਪੰਜੇ ਮੇਰੇ ਮੁਕਤੇ ਸਿੰਘ ਨੇ। ਭਾਵ ਕਿ ਪਹਿਲਾਂ ਜਿਨ੍ਹਾਂ ਪੰਜਾਂ ਸਿੰਘਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਪੰਜ ਪਿਆਰੇ ਆਖਿਆ, ਤੇ ਉਸ ਤੋਂ ਬਾਅਦ ਜਿਨ੍ਹਾਂ ਪੰਜਾਂ ਨੇ ਛਕਿਆ ਉਹਨਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਮੁਕਤੇ ਆਖਿਆ, ਇਹ ਮੇਰੇ ਪੰਜ ਮੁਕਤੇ ਸਿੰਘ ਨੇ। ਇਤਿਹਾਸ ਦੇ ਵਿੱਚ ਉਹਨਾਂ ਦੇ ਨਾਵਾਂ ਦਾ ਜ਼ਿਕਰ ਆਉਂਦਾ, ਕਵੀ ਸੰਤੋਖ ਸਿੰਘ ਜੀ ਨੇ ਉਸ ਜਗ੍ਹਾ ਦੇ ਉੱਤੇ ਬਿਆਨ ਕੀਤਾ ਸੀ। ਦੇਵਾ ਸਿੰਘ, ਰਾਮ ਸਿੰਘ, ਟਹਿਲ ਸਿੰਘ, ਈਸ਼ਰ ਸਿੰਘ ਤੇ ਫਤਿਹ ਸਿੰਘ, ਇਹ ਜਿਹੜੇ ਪੰਜੇ ਸਿੰਘ ਸਨ, ਇਹਨਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਮੁਕਤੇ ਕਿਹਾ ਕਰਦੇ ਸਨ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ, ਇਸ ਜਗ੍ਹਾ ਦੇ ਉੱਤੇ ਹੁਣ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ ਕਿ ਜਿਹੜੇ 40 ਬਚੇ ਨੇ ਉਹਨਾਂ ਦੇ ਵਿੱਚ ਇਹ ਜਿਹੜੇ ਪੰਜ ਮੁਕਤੇ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ, ਇਹ ਵੀ ਸ਼ਾਮਲ ਨੇ। ਦਾਸ ਰਹੇ 30 ਸਿੱਖ ਔਰ ਉਹਦਾ ਸਿੰਘ ਆਤਕ ਪਟ ਮੌਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਪੰਜ ਤੇ ਇਹ ਮੁਕਤੇ ਹੋ ਗਏ, ਦਇਆ ਸਿੰਘ ਜੀ, ਇਸ ਤੋਂ ਇਲਾਵਾ ਆਲਮ ਸਿੰਘ ਜੀ ਤੇ ਹੋਰ ਜਿਹੜੇ ਪੰਜ ਸਰਮੌਰ ਸਿੱਖ ਸਨ ਇਹਨਾਂ ਦੇ ਨਾਲ ਮਿਲ ਗਏ। ਇਹ 10 ਕਵੀ ਜੀ ਲਿਖਦੇ ਨੇ ਕਿ ਸਿੰਘ ਬਣ ਗਏ। 10 ਇਹ ਰਹੇ 30 ਸਿੰਘ ਔਰ, 10 ਇਹ ਰਹਿ ਗਏ ਤੇ 30 ਸਿੰਘ ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸ਼ਾਮਲ ਸਨ। 40 ਸਿੰਘ ਨਹੀਂ ਤਬ ਲਿਖਿਓ, ਅਪਰ ਸਵਣ ਲਿਖ ਦੀਨ ਸਿਖਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹਨਾਂ 40 ਸਿੰਘਾਂ ਨੇ ਉਸ ਵੇਲੇ ਨਹੀਂ ਲਿਖਿਆ ਵਿਦਾਵਾ, ਬਾਕੀ ਸਾਰਿਆਂ ਨੇ ਉਸ ਵੇਲੇ ਲਿਖ ਦਿੱਤਾ। ਰਹੇ ਉਹ ਬੀਜ ਔਰ ਗੁਰੂ ਵਿਚਾਰਾ, ਵਧੇ ਪੰਥ ਪੁਣ ਮੋਹੇ ਉਦਾਰਾ। ਜਦੋਂ ਬਾਰ ਬਾਰ ਵੀ ਸਤਿਗੁਰਾਂ ਦੇ ਕਹਿਣ ਦੇ ਉੱਤੇ ਇਹਨਾਂ 40 ਦੇ ਵਿੱਚੋਂ ਕਿਸੇ ਇੱਕ ਨੇ ਵੀ ਨਾ ਵਿਦਾਵਾ ਲਿਖਿਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਨ ਹੀ ਮਨ ਦੇ ਵਿੱਚ ਪ੍ਰਸੰਨ ਹੋਏ। ਸਤਿਗੁਰਾਂ ਨੇ ਵਿਚਾਰਿਆ ਆਪਣੇ ਮਨ ਦੇ ਵਿੱਚ, ਵਧੇ ਪੰਥ ਪੁਣ ਮੋਹੇ ਉਦਾਰਾ, ਭਾਵ ਕਿ ਬੀਜ ਰਹਿ ਗਿਆ ਸਿੱਖੀ ਦਾ, ਬੀਜ ਨਾਸ ਨਹੀਂ ਹੋਇਆ, ਬੀਜ ਖਤਮ ਨਹੀਂ ਹੋਇਆ, ਇਸ ਕਰਕੇ ਮੇਰਾ ਪੰਥ ਹੌਲੀ ਹੌਲੀ ਵਾਧੇ ਦੇ ਵਿੱਚ ਜਾਵੇਗਾ। ਕਿਉਂਕਿ ਬੀਜ ਭਾਵੇਂ ਥੋੜਾ ਹੁੰਦਾ ਹੈ, ਪਰ ਜਦੋਂ ਬੀਜ ਨੂੰ ਬੀਜਿਆ ਜਾਂਦਾ ਹੈ ਉਹਦੇ ਤੋਂ ਫਸਲ ਜਿਹੜੀ ਖੇਤੀ ਹੈ ਉਹ ਬਹੁਤ ਹੁੰਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਭਾਵੇਂ ਥੋੜਾ ਬੀਜ ਰਹਿ ਗਿਆ, ਪਰ ਬੀਜ ਤੋਂ ਬਾਅਦ ਜਿਹੜੀ ਖੇਤੀ ਹੈ, ਜਿਹੜੀ ਫਸਲ ਹੈ, ਉਹ ਬਹੁਤ ਜ਼ਿਆਦਾ ਵੱਡੀ ਖਾਲਸੇ ਦੀ ਹੋਵੇਗੀ। ਸਤਿਗੁਰੂ ਜੀ ਮਨ ਹੀ ਮਨ ਦੇ ਵਿੱਚ ਪ੍ਰਸੰਨ ਹੋਏ। ਹੋਏ ਸਾਬਤ ਰਣ ਜੂਜੈ ਜੋਈ, ਅਵਨੀ ਰਾਜ ਭੋਗ ਹੈ ਸੋਈ। ਸਤਿਗੁਰੂ ਜੀ ਵਿਚਾਰਦੇ ਨੇ ਕਿ ਜਿਹੜੇ ਸਾਬਤ ਰਹਿ ਗਏ ਨੇ ਇਹ ਰਣ ਦੇ ਵਿੱਚ ਜੂਝਣਗੇ, ਆਖਰਕਾਰ ਐਸਾ ਵੀ ਕਦੇ ਸਮਾਂ ਆਵੇਗਾ ਕਿ ਸਾਰੀ ਧਰਤੀ ਦਾ ਰਾਜ ਭਾਗ ਖਾਲਸੇ ਦੇ ਕੋਲ ਹੋਏਗਾ। ਕਾਗਜ਼ ਲਿਖਿਓ ਜੇਬਲੇ ਡਾਰਾ, ਬਹੁਰ ਵਕੀਲਣ ਪਾਸ ਹਕਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿਦਾਵੇ ਵਾਲੇ ਕਾਗਜ਼ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਕੱਠਾ ਕੀਤਾ ਤੇ ਇੱਕ ਜੇਬ ਦੇ ਵਿੱਚ ਸਤਿਗੁਰਾਂ ਨੇ ਉਸ ਕਾਗਜ਼ ਨੂੰ ਪਾ ਲਿਆ। ਬਹੁਰ ਵਕੀਲਣ ਪਾਸ ਹਕਾਰਾ, ਤੇ ਫਿਰ ਜਿਹੜੇ ਵੈਰੀਆਂ ਦੇ ਵੱਲੋਂ ਦੂਤ ਆਏ ਹੋਏ ਸਨ ਉਹਨਾਂ ਨੂੰ ਸਤਿਗੁਰਾਂ ਨੇ ਆਪਣੇ ਕੋਲ ਬੁਲਾਇਆ। ਸਭ ਕੀ ਆਣ ਕਰੀ ਲਿਖ ਜੋਈ, ਕਾਗਜ਼ ਹਮਕੋ ਦੀਜੈ ਸੋਈ। ਦੂਤਾਂ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੀਆਂ ਕਸਮਾਂ ਲਿਖੀਆਂ ਹੋਈਆਂ ਨੇ ਸਾਰਿਆਂ ਨੇ ਦਸਤਖਤ ਕੀਤੇ ਹੋਏ ਨੇ, ਸਤਿਗੁਰੂ ਜੀ ਕਹਿੰਦੇ ਨੇ ਉਹ ਕਾਗਜ਼ ਵੀ ਸਾਨੂੰ ਦੇ ਦਿਓ। ਕਹਿ ਲੂਰੀ ਆਦਿਕ ਸਭ ਲਿਖਿਓ, ਸੋ ਕਾਗਜ਼ ਕਰਮ ਲੈ ਪਿਖਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦਿਖਾਓ ਕਾਗਜ਼, ਜਿਹੜਾ ਪਹਾੜੀ ਰਾਜੇ ਭੀਮ ਚੰਦ ਨੇ ਤੇ ਨਾਲ ਦੇ ਸਾਥੀਆਂ ਨੇ ਕਾਗਜ਼ ਲਿਖਿਆ ਸੀ, ਜਿਹੜੀ ਚਿੱਠੀ ਲਿਖੀ ਸੀ ਉਹ ਸਤਿਗੁਰਾਂ ਨੂੰ ਦੇ ਦਿੱਤੀ ਗਈ ਤੇ ਸਤਿਗੁਰਾਂ ਨੇ ਗਉ ਦੇ ਨਾਲ ਉਸ ਚਿੱਠੀ ਨੂੰ ਪੜਿਆ। ਪੁਣ ਅਵਰੰਗ ਕੋ ਲਿਖਿਓ ਮੰਗਾਇਓ, ਲਿਓ ਸੰਭਾਰ ਜੇਬ ਮੈਂ ਪਾਇਓ। ਕਵੀ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਜਿਹੜੀ ਔਰੰਗਜ਼ੇਬ ਦੇ ਵੱਲੋਂ ਲਿਖੀ ਹੋਈ ਚਿੱਠੀ ਆਈ ਸੀ ਉਹਨੂੰ ਵੀ ਸਤਿਗੁਰਾਂ ਨੇ ਪੜਿਆ ਤੇ ਫਿਰ ਸੰਭਾਰ ਕੇ ਉਸ ਚਿੱਠੀ ਨੂੰ ਵੀ ਸਤਿਗੁਰਾਂ ਨੇ ਜੇਬ ਦੇ ਵਿੱਚ ਪਾ ਲਿਆ। ਭਾਵ ਕਿ ਇੱਕ ਤੇ ਲਿਖੇ ਹੋਏ ਵਿਦਾਵੇ ਦੀ ਚਿੱਠੀ ਨੂੰ ਸਤਿਗੁਰਾਂ ਨੇ ਜੇਬ ਦੇ ਵਿੱਚ ਪਾਇਆ, ਇੱਕ ਪਹਾੜੀਆਂ ਦੇ ਵੱਲੋਂ ਜਿਹੜੀ ਚਿੱਠੀ ਲਿਖੀ ਹੋਈ ਸੀ ਉਹਨੂੰ ਜੇਬ ਦੇ ਵਿੱਚ ਪਾਇਆ, ਤੇ ਤੀਜੀ ਉਸ ਚਿੱਠੀ ਨੂੰ ਜੇਬ ਦੇ ਵਿੱਚ ਪਾਇਆ ਜਿਹੜੀ ਔਰੰਗਜ਼ੇਬ ਨੇ ਲਿਖੀ ਸੀ। ਸਭ ਕੋ ਕਹਿਓ ਤਿਆਰ ਹੋਏ ਜਾਵੋ, ਨਿਕਸੋ ਵਹਿਰ ਭਲੇ ਮਗ ਪਾਵੋ। ਹੁਣ ਜਿਨ੍ਹਾਂ ਨੇ ਵਿਦਾਵਾ ਲਿਖ ਦਿੱਤਾ ਹੈ ਉਹ ਤੇ ਜਾਣ ਦੀ ਪੂਰੀ ਤਿਆਰੀ ਕਰ ਚੁੱਕੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਵੀ ਉਹਨਾਂ ਨੂੰ ਕਹਿੰਦੇ ਨੇ ਤਿਆਰ ਹੋ ਜਾਵੋ, ਨਿਕਸੋ ਵਹਿਰ ਭਲੇ ਮਗ ਪਾਵੋ। ਸਤਿਗੁਰੂ ਜੀ ਕਹਿੰਦੇ ਨੇ ਨਿਕਲ ਜਾਓ ਕਿਲਿਆਂ ਤੋਂ ਬਾਹਰ, ਪਰ ਸਤਿਗੁਰੂ ਜੀ ਕਹਿੰਦੇ ਨੇ ਚੰਗੇ ਰਸਤੇ ਦੇ ਰਾਹੀਂ ਲੰਘ ਕੇ ਜਾਇਓ, ਕਿਤੇ ਮਾਰੇ ਨਾ ਜਾਇਓ।
ਤੰਬੂ ਦੀਰਗ ਅਪਰ ਬਨਾਤੀ ਨਾਨਾ ਚਿਤਰਤ ਬਨੀ ਕਨਾਤੀ।
ਇੱਕ ਪਾਸੇ ਉਹਨਾਂ ਨੇ ਜਾਣ ਦੀ ਤਿਆਰੀ ਕੀਤੀ ਹੈ, ਦੂਸਰੇ ਪਾਸੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੇ ਵੱਡੇ ਤੰਬੂ ਜਿਹੜੇ ਕਿ ਬਹੁਤ ਕੀਮਤੀ ਸਨ ਉਹਨਾਂ ਨੂੰ ਕਨਾਤਾਂ ਦੇ ਸਮੇਤ ਸਤਿਗੁਰਾਂ ਨੇ ਪੁੱਟ ਦੇਣ ਦਾ ਹੁਕਮ ਦਿੱਤਾ।
ਇੱਕ ਥਲ ਕਰਕੇ ਆਗ ਲਗਾਈ ਵਸਤਰਾਂ ਦਿਕ ਸਭ ਦੀਏ ਜਲਾਈ।
ਸਤਿਗੁਰਾਂ ਨੇ ਹੁਕਮ ਕੀਤਾ ਸਾਰੇ ਤੰਬੂਆਂ ਨੂੰ ਪੁੱਟ ਦਿਓ, ਉਖਾੜ ਦਿਓ। ਸਿੰਘਾਂ ਨੇ ਵਚਨ ਮੰਨਿਆ, ਤੰਬੂ ਜਿਹੜੇ ਕਿਲਿਆਂ ਦੇ ਅੰਦਰ ਲਾਏ ਸਨ ਉਹਨਾਂ ਨੂੰ ਪੁੱਟ ਦਿੱਤਾ, ਇੱਕ ਜਗ੍ਹਾ ਦੇ ਉੱਤੇ ਸਾਰਿਆਂ ਨੂੰ ਇਕੱਠਾ ਕਰ ਦਿੱਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਤੰਬੂਆਂ ਨੂੰ ਅੱਗ ਲਾ ਕੇ ਸਾੜ ਦਿੱਤਾ।
ਬਚਿਓ ਖਜ਼ਾਨਾ ਜੇ ਤੱਕ ਸ਼ੇਖ ਪਾਇਓ ਸਤ ਦਵ ਵਿਖੇ ਸ਼ੇਖ।
ਕੱਪੜਿਆਂ ਕੀਮਤੀਆਂ ਨੂੰ ਸਾੜ ਦਿੱਤਾ, ਤੰਬੂਆਂ ਨੂੰ ਸਾੜ ਦਿੱਤਾ। ਕਵੀ ਜੀ ਲਿਖਦੇ ਨੇ ਕਿ ਜਿਹੜਾ ਖਜ਼ਾਨਾ ਸੀ ਕੀਮਤੀ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਤਿਗੁਰਾਂ ਨੇ ਸਤਲੁਜ ਦਰਿਆ ਦੇ ਵਿੱਚ ਸੁਟਵਾ ਦਿੱਤਾ।
ਬਾਸਣ ਕੰਚਣ ਰਜਤ ਕੇ ਪੀਤਰ ਡਾਰ ਦੀਏ ਸਭ ਜਲ ਕੇ ਪੀਤਰ।
ਜਿਹੜੇ ਭਾਂਡੇ ਸਨ ਸੋਨੇ ਦੇ ਚਾਂਦੀ ਦੇ ਪਿੱਤਲ ਦੇ ਉਹਨਾਂ ਸਾਰਿਆਂ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਤੋੜ ਭੰਨ ਕੇ ਪਾਣੀ ਦੇ ਵਿੱਚ ਸੁੱਟ ਦਿੱਤਾ।
ਕਿਤਕ ਵਸਤੂ ਗਾਡੀ ਵਿੱਚ ਤਰਨੀ ਵਹਿਰ ਨ ਰਾਖੀ ਕਛ ਅਰ ਹਰਨੀ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀਆਂ ਸਾਰੀਆਂ ਚੀਜ਼ਾਂ ਨੂੰ ਧਰਤੀ ਦੇ ਵਿੱਚ ਗੱਡ ਦਿੱਤਾ, ਵਹਿਰ ਨ ਰਾਖੀ ਕਛ ਅਰੀ ਹਰਨੀ, ਭਾਵ ਕੇ ਵੈਰੀ ਦੇ ਲੁੱਟਣ ਦੇ ਲਈ ਬਾਹਰ ਕੋਈ ਵੀ ਚੀਜ਼ ਰਹਿਣ ਨਾ ਦਿੱਤੀ, ਬਹੁਤੀਆਂ ਚੀਜ਼ਾਂ ਨੂੰ ਪੁੱਟ ਕੇ ਟੋਆ ਥੱਲੇ ਦੱਬ ਦਿੱਤਾ।
ਅਗਨ ਕੇ ਜਲ ਕੈ ਧਰਨ ਗਡਾਈ ਸੋ ਸਭ ਦਫ਼ਤਰ ਪਰ ਲਿਖਵਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਿੰਨਾਂ ਤਰੀਕਿਆਂ ਦੇ ਨਾਲ ਸਾਜੋ ਸਮੱਗਰੀ ਨੂੰ ਸਮਾਪਤ ਕੀਤਾ, ਪਾਣੀ ਦੇ ਵਿੱਚ ਸੁੱਟਿਆ ਗਿਆ ਹੈ, ਅੱਗ ਦੇ ਨਾਲ ਸਾੜਿਆ ਗਿਆ ਤੇ ਧਰਤੀ ਦੇ ਵਿੱਚ ਦਫ਼ਨ ਕੀਤਾ।
ਤਿੰਨ ਕੇ ਨਾਮ ਲਿਖੀ ਸਭ ਵਸਤੂ ਥਾਨ ਥਾਨ ਪ੍ਰਤੀ ਸੌਂਪ ਸਮਸਤੂ।
ਭਾਵ ਕੇ ਜਲ ਅਗਨੀ ਤੇ ਧਰਤੀ ਦੇ ਖਾਤੇ ਪਾ ਦਿੱਤੀਆਂ ਨੇ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ, ਭਾਵ ਕੇ ਉਹਨਾਂ ਦੇ ਨਾਮ ਲਾ ਦਿੱਤੀਆਂ ਨੇ ਸਮਸਤ।
ਤੀਛਣ ਸ਼ਸਤਰ ਸਕਲ ਕਢਵਾਏ ਸਿੰਘਣ ਕੇ ਅੰਗਣ ਲਗਵਾਏ।
ਫਿਰ ਸਤਿਗੁਰਾਂ ਨੇ ਤਿੱਖੇ ਹਥਿਆਰਾਂ ਨੂੰ ਖਜ਼ਾਨੇ ਦੇ ਵਿੱਚੋਂ ਕੋਸ਼ ਦੇ ਵਿੱਚੋਂ ਕਢਵਾਇਆ ਤੇ ਸਿੰਘਾਂ ਨੂੰ ਉਹ ਸ਼ਸਤਰ ਪ੍ਰਦਾਨ ਕੀਤੇ।
ਪੁਣ ਸ੍ਰੀ ਮੁਖ ਸਭ ਕੋ ਫੁਰਮਾਏ ਨਿਕਸੋ ਰਾਤ ਮਹਾ ਤਮ ਛਾਏ।
ਸਤਿਗੁਰੂ ਜੀ ਉਹਨਾਂ ਬੇਦਾਵੀਆਂ ਨੂੰ ਕਹਿੰਦੇ ਨੇ ਆਪਣੇ ਸ੍ਰੀ ਮੁਖ ਤੋਂ
ਨਿਕਸੋ ਰਾਤ ਮਹਾ ਤਮ ਛਾਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਗਾੜੀ ਰਾਤ ਹਨੇਰੀ ਹੋਵੇਗੀ ਉਸ ਵੇਲੇ ਤੁਸੀਂ ਨਿਕਲ ਜਾਇਓ।
ਪੋਰ ਹੋਤ ਲੋ ਪਹੁੰਚੋ ਦੂਰ ਸਾਵਧਾਨ ਹੋ ਜੋ ਬਨ ਸੂਰ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨੇ ਚਿਰ ਨੂੰ ਸਵੇਰ ਹੋਵੇਗੀ ਓਨੇ ਚਿਰ ਨੂੰ ਤੁਸੀਂ ਬਹੁਤ ਜ਼ਿਆਦਾ ਦੂਰ ਜਾ ਚੁੱਕੇ ਹੋਵੋਗੇ, ਸਾਵਧਾਨਤਾ ਦੇ ਨਾਲ ਸੂਰਮਿਓ ਜਾਇਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਵੀ ਉਹਨਾਂ ਦੇ ਹਿੱਤ ਦੀ ਗੱਲ ਹੀ ਕਰ ਰਹੇ ਨੇ, ਭਾਵੇਂ ਉਹਨਾਂ ਨੇ ਜਵਾਬ ਦੇ ਦਿੱਤਾ।
ਸੈਣ ਕੋਸ਼ ਅਨ ਗਣ ਜਿਨ ਪਾਸੀ ਪਚ ਹਾਰਿਓ ਔਰੰਗ ਬਲ ਰਾਸੀ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਿਹਦੇ ਕੋਲ ਵੱਡੀ ਸੈਨਾ ਹੈ, ਵੱਡਾ ਖਜ਼ਾਨਾ ਹੈ, ਅਣਗਿਣਤਾਂ ਦੀ ਗਿਣਤੀ ਦੇ ਵਿੱਚ ਜਿਹੜਾ ਕਿ ਬਾਦਸ਼ਾਹ ਔਰੰਗਜ਼ੇਬ ਹੈ, ਜਿਹੜਾ ਕਿ ਹਰ ਇੱਕ ਪ੍ਰਕਾਰ ਦੇ ਨਾਲ ਪੂਰੀ ਤਾਕਤ ਦੀ ਰਾਸ ਹੈ।
ਆਨੰਦਪੁਰ ਕੇ ਹੇਤ ਛੁਡਾਵਨ ਸਭ ਗੇਰ ਪਤ ਕੋ ਦਲ ਚੜ ਆਵਨ।
ਇਹਨਾਂ ਸਾਰਿਆਂ ਨੇ ਪਹਾੜੀ ਰਾਜਿਆਂ ਦੇ ਸਮੇਤ ਕਵੀ ਜੀ ਲਿਖਦੇ ਨੇ ਕਿ ਅਨੰਦਪੁਰ ਨਗਰੀ ਨੂੰ ਛਡਾਉਣ ਦਾ ਵੱਡਾ ਜ਼ੋਰ ਲਾ ਲਿਆ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਕੱਲੇ ਹੀ ਡਟ ਕੇ ਖਲੋਤੇ ਨੇ। ਏਡੇ ਵੱਡੇ ਸਾਮਰਾਜ ਦੇ ਸਾਹਮਣੇ ਵੀ ਸਤਿਗੁਰਾਂ ਨੇ ਹੇਠ ਹੀ ਨਹੀਂ ਕਰਵਾਈ, ਈਨ ਨਹੀਂ ਮੰਨੀ।
ਮੂਰਖ ਲਾਏ ਲਾਏ ਬਲ ਹਾਰੇ ਦੇਸ਼ ਵਿਦੇਸ਼ ਸੂਰਮਾ ਸਾਰੇ।
ਭਾਵ ਕੇ ਮੂਰਖ ਬਲ ਲਾ ਲਾ ਕੇ ਜ਼ੋਰ ਲਾ ਲਾ ਕੇ ਥੱਕ ਗਏ ਨੇ, ਹਾਰ ਗਏ ਨੇ, ਦੇਸ਼ਾਂ ਦੇ ਵਿੱਚੋਂ ਪ੍ਰਦੇਸ਼ਾਂ ਦੇ ਵਿੱਚੋਂ ਭਾਵ ਕੇ ਬਹੁਤ ਦੂਰਾਂ ਦੂਰਾਂ ਤੋਂ ਵੱਡੇ ਸੂਰਮੇ ਆਏ, ਪਰ ਸਤਿਗੁਰਾਂ ਨੇ ਕਿਲੇ ਖਾਲੀ ਨਹੀਂ ਕੀਤੇ।
ਨਹੀਂ ਦੂਣ ਛੋਰੀ ਕਿਸ ਕਾਲ ਰਾਖਿਓ ਆਪਣੋ ਤੇਜ ਵਿਸਾਲ।
ਜਿਹੜੀਆਂ ਪਹਾੜਾਂ ਦੀਆਂ ਉਹ ਦੂਣਾਂ ਨੇ ਉਹਨਾਂ ਨੂੰ ਨਹੀਂ ਛੱਡਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਆਪਣੇ ਤੇਜ ਵਿਸ਼ਾਲ ਨੂੰ ਸਤਿਗੁਰਾਂ ਨੇ ਵਧਾ ਕੇ ਰੱਖਿਆ।
ਸਿੱਖ ਸਖਾ ਕੋ ਬਾਯੋ ਨਤਾਤੀ, ਸੁਖ ਸੋ ਪ੍ਰਾਪ ਸੁਪਤ ਨ ਦੀਏ ਰਾਤੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਤੱਤੀ ਵਾਹ ਵੀ ਨਾ ਲੱਗਣ ਦਿੱਤੀ। ਇਹ ਅਲੱਗ ਗੱਲ ਹੈ ਕਿ ਸਤਿਗੁਰਾਂ ਦੇ ਸਿੱਖਾਂ ਨੇ ਸਿਦਕ ਨੂੰ ਹਾਰ ਦਿੱਤਾ ਤੇ ਉਹ ਚਲੇ ਗਏ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਵੈਰੀ ਸੀ ਉਹਨਾਂ ਨੂੰ ਸੁਖ ਦੀ ਨਿੰਦੇ ਕਦੇ ਵੀ ਸੌਣ ਨਹੀਂ ਦਿੱਤਾ। ਹੁਣ ਗੱਲਾਂ ਕਰ ਲੈਣੀਆਂ ਬੜੀਆਂ ਸੌਖੀਆਂ ਨੇ, ਮੈਂ ਵੀ ਕਰੀ ਜਾਣਾ, ਤੁਸੀਂ ਵੀ ਸੁਣੀ ਜਾਂਦੇ ਹੋ, ਪਰ ਜੇਕਰ ਅਸੀਂ ਉਸ ਜਗ੍ਹਾ ਦੇ ਉੱਤੇ ਹੁੰਦੇ ਆਪੋ ਆਪਣੇ ਮਨ ਦੇ ਵਿੱਚ ਹਾਥੀ ਮਾਰ ਕੇ ਵੇਖੋ ਕਿ ਅਸੀਂ ਬੇਦਾਵਾ ਨਾ ਲਿਖਦੇ। ਅਸੀਂ ਤੇ ਛੋਟੀ ਛੋਟੀ ਗੱਲ ਤੋਂ ਡੋਲ ਜਾਂਦੇ ਹਾਂ। ਉਹਨਾਂ ਦੀ ਤੇ ਮੌਤ ਹੋ ਰਹੀ ਸੀ, ਪ੍ਰਾਣ ਨਿਕਲ ਰਹੇ ਸਨ, ਉਹਨਾਂ ਨੇ ਤੇ ਤਾਂ ਗੁਰੂ ਨੂੰ ਬੇਦਾਵਾ ਲਿਖਿਆ। ਅਸੀਂ ਤੇ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਭੁੱਲ ਜਾਂਦੇ ਹਾਂ। ਆਪੋ ਆਪਣੇ ਮਨ ਦੇ ਵਿੱਚ ਹਾਥੀ ਮਾਰ ਕੇ ਦੇਖੋ ਅਸੀਂ ਕਿਹੜੀ ਜਗ੍ਹਾ ਦੇ ਉੱਤੇ ਖਲੋਤੇ ਹੋਏ ਹਾਂ। ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਪਰ ਪੂਰੀਆਂ ਕਰਨੀਆਂ ਬੜੀਆਂ ਔਖੀਆਂ ਨੇ। ਸਾਰੇ ਗੱਜ ਕੇ ਆਖੋ ਧੰਨ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ ਹਾਜ਼ਰ ਨਾਜ਼ਰ, ਹਾਜ਼ਰਾ ਹਜ਼ੂਰ ਸਤਿਗੁਰੂ ਜੀ ਸਾਡੇ ਸਾਰਿਆਂ ਦੇ ਉੱਤੇ ਕਰਨ ਕਿਰਪਾ ਕਿ ਕਦੇ ਵੀ ਪ੍ਰੀਖਿਆ ਐਸੀ ਕਠਿਨ ਦੇ ਵਿੱਚ ਨਾ ਪਾਉਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਸਾਡਾ ਸਿੱਖੀ ਤੇ ਸਿਦਕ ਬਣਿਆ ਰਵੇ, ਅਸੀਂ ਕਦੇ ਵੀ ਇਸ ਗੱਲ ਤੋਂ ਡੋਲੀਏ ਨਾ। ਪਰ ਮੈਂ ਅਰਜ ਕਰ ਰਿਹਾ ਸੀ ਉਹਨਾਂ ਸਿੱਖਾਂ ਦੇ ਵੱਸ ਦੀ ਗੱਲ ਨਹੀਂ ਸੀ, ਉਹ ਮਰ ਰਹੇ ਸਨ, ਇਸ ਕਰਕੇ ਵਿਦਾਵ ਲਿਖਿਆ। ਲਿਖ ਦੇਣਾ ਕਿਸੇ ਗੱਲ ਨੂੰ, ਸੁਣਾ ਦੇਣਾ ਕਿਸੇ ਗੱਲ ਨੂੰ ਤੇ ਸੁਣ ਲੈਣਾ, ਇਹ ਕੋਈ ਵੱਡੀ ਗੱਲ ਨਹੀਂ ਹੈ। ਪਰ ਜਿਨ੍ਹਾਂ ਨੇ ਉਹ ਗੱਲ ਕੀਤੀ ਹੈ, ਜਿਨ੍ਹਾਂ ਨੇ ਉਹ ਤਸੀਹੇ ਚੱਲੇ ਨੇ, ਉਹਨਾਂ ਸਿੱਖਾਂ ਦੇ ਹਾਲਤ ਨੂੰ, ਉਹਨਾਂ ਦੇ ਦਿਲਾਂ ਦੀ ਗੱਲ ਨੂੰ ਉਹ ਹੀ ਜਾਣਦੇ ਸਨ। ਮੈਂ ਅਰਜ ਕਰ ਰਿਹਾ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਬਾਬਤ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁੱਖ ਦੀ ਨੀਂਦੇ ਕਦੇ ਵੀ ਵੈਰੀ ਨੂੰ ਸੌਣ ਨਹੀਂ ਦਿੱਤਾ।
ਗਿਰ ਕੇ ਜਨ ਰਾਜੇ ਸਮਦਾਈ, ਆਪਣ ਤੇਜ ਤਰ ਰੱਖੇ ਦਬਾਈ।
ਸਾਰੇ ਦੇ ਸਾਰੇ ਜਿੰਨੇ ਵੀ ਪਹਾੜੀ ਰਾਜੇ ਸਨ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਤੇਜ ਦੇ ਦਬਾਅ ਦੇ ਥੱਲੇ ਦੱਬ ਕੇ ਰੱਖਿਆ ਸਤਿਗੁਰੂ ਗੋਬਿੰਦ ਸਿੰਘ ਨੇ।
ਗੁਰੂ ਬਹਾਦਰ ਵੱਡੇ ਵਡੇਰੇ, ਰਿਪ 10 ਲੱਖ ਨ ਟੂਕੇ ਨੇਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੱਡੇ ਬਹਾਦਰ ਸਨ, ਜਿਨ੍ਹਾਂ ਨੇ 10 ਲੱਖ ਦੀ ਫੌਜ ਨੂੰ ਨੇੜੇ ਟੁੱਕਣ ਨਹੀਂ ਦਿੱਤਾ।
ਕੋਸ ਕੋਸ ਲੱਗ ਦੂਰ ਟਿਕਾਏ, ਮਾਰ ਹਜ਼ਾਰੋਂ ਵੀਰ ਖਪਾਏ।
ਕੋ ਕੋ ਦੀ ਦੂਰੀ ਦੇ ਤੱਕ ਉਹਨਾਂ ਵੈਰੀਆਂ ਨੂੰ ਟਿਕਾ ਕੇ ਰੱਖਿਆ। ਇਸ ਤੋਂ ਇਲਾਵਾ ਮਾਰ ਹਜ਼ਾਰੋਂ ਵੀਰ ਖਪਾਏ, ਹਜ਼ਾਰਾਂ ਜਿਹੜੇ ਵੈਰੀ ਸੂਰਮੇ ਸਨ ਉਹਨਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਾਰ ਕੇ ਖਪਾ ਦਿੱਤਾ, ਉਹਨਾਂ ਦਾ ਵਿਨਾਸ਼ ਕਰ ਦਿੱਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਸ ਤਰ੍ਹਾਂ ਦੀ ਮਿਸਾਲ ਦਿੰਦੇ ਨੇ ਕਿ ਸਤਿਗੁਰੂ ਜੀ ਵਰਗਾ ਕੋਈ ਨਹੀਂ ਹੋ ਸਕਦਾ।
ਵਾ ਤਨ ਸਤਿਗੁਰੂ ਗੋਬਿੰਦ ਸਿੰਘ ਜੀ, ਦਿੱਤਾ ਹੌਸਲਾ ਅਜਬ ਕਰਤਾਰ ਹੈ ਸੀ। ਇੱਕ ਪਾਸੇ ਸੀ ਦਿੱਲੀ ਦੀ ਬਾਦਸ਼ਾਹੀ, ਨਾਲ ਰਾਜ ਵਾੜੇ ਬਾਈ ਤਾਰ ਹੈ ਸੀ। ਪਾਸੇ ਦੂਸਰੇ ਇੱਕ ਹੀ ਜਾਣ ਕੱਲੀ, ਸਿਰਫ ਗੱਦੀ ਫਕੀਰੀ ਦੀ ਸਾਰ ਹੈ ਸੀ। ਨਾ ਦੇਸ਼ ਨਾ ਰਾਜ ਨਾ ਬਾਦਸ਼ਾਹੀ, ਨਿਰਾਯਾਸਰਾ ਪਰਵਦਗਾਰ ਹੈ ਸੀ। 10 ਲੱਖ ਵੈਰੀ ਚੜ ਆਏ ਇਕੱਠੇ, ਚਿੱਤ ਜਿਸ ਦੇ ਮਜ਼ਬ ਹੀ ਖਾਰ ਹੈ ਸੀ। ਪਿੱਛੇ ਮਦਦੀ ਸ਼ਾਹ ਔਰੰਗ ਜਿਹਾ, ਜੰਗੀ ਸਾਜ ਵੀ ਬੇਸ਼ੁਮਾਰ ਹੈ ਸੀ। ਉਹਦੇ ਨਾਲ ਚਾ ਜੰਗ ਮਚਾ ਦਿੱਤਾ, ਸਿੱਖ ਪਾਸ ਕੁੱਲ 10 ਹਜ਼ਾਰ ਹੈ ਸੀ। 10 ਲੱਖ ਕਿੱਥੇ, 10 ਹਜ਼ਾਰ ਕਿੱਥੇ, ਅਣ ਸਿੱਖੇ ਚੜ੍ਹਾਈ ਦੀ ਕਾਰ ਹੈ ਸੀ। 10 ਲੱਖ ਵੀ ਫੇਰ ਨਾ ਫੜ ਸਕੇ, ਦਿੱਤੇ 6 ਮਹੀਨੇ ਗੁਜ਼ਾਰ ਹੈ ਸੀ। ਤੇਰੇ ਜਹੀ ਮਸਾਲ ਕਰਤਾਰ ਸਿੰਘਾ, ਨਹੀਂ ਲੱਭਦੀ ਵਿੱਚ ਸੰਸਾਰ ਹੈ ਸੀ।
ਗ੍ਰੰਥਾਕਾਰ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਇਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜੇਕਰ ਦੁਨੀਆਂ ਦੇ ਵਿੱਚੋਂ ਸੰਸਾਰ ਦੇ ਵਿੱਚੋਂ ਤੇਰੇ ਵਰਗੀ ਮਿਸਾਲ ਲੱਭੀਏ ਤੇ ਕਦੇ ਲੱਭ ਨਹੀਂ ਸਕਦੇ। ਐਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀਰ ਬਹਾਦਰ ਸਨ। ਕਵੀ ਸੰਤੋਖ ਸਿੰਘ ਜੀ ਵੀ ਇਸੇ ਗੱਲ ਦਾ ਜ਼ਿਕਰ ਕਰ ਰਹੇ ਨੇ।
ਸੋ ਪ੍ਰਭ ਆਪ ਦੁਰਗ ਕੋ ਛੋਰ ਚਾਹੇ ਉਹ ਪਿਆਨਾ ਦੱਖਣ ਔਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਐਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹੁਣ ਕਿਲਿਆਂ ਨੂੰ ਆਪ ਵੀ ਛੱਡਣ ਦੇ ਵਾਸਤੇ ਰਾਜੀ ਹੋ ਗਏ ਨੇ। ਦੱਖਣ ਦੀ ਦਿਸ਼ਾ ਦੇ ਵੱਲ ਸਤਿਗੁਰੂ ਜੀ ਜਾਣਾ ਚਾਹੁੰਦੇ ਨੇ ਪਰ ਸਤਿਗੁਰਾਂ ਨੇ ਆਪਣੇ ਮਨ ਦੀ ਗੱਲ ਨੂੰ ਪ੍ਰਗਟ ਨਹੀਂ ਕੀਤਾ।
ਸਭ ਕੇ ਗਰਭ ਵੱਡੇ ਕਰ ਪੰਜਨ ਸੰਤਨ ਜਨ ਕੇ ਮਨ ਕਰ ਰੰਜਨ।
ਸਾਰਿਆਂ ਦੇ ਹੰਕਾਰਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਭੰਨਣ ਵਾਲੇ ਨੇ, ਜਿਹੜੇ ਸੰਤ ਸਾਧੂ ਨੇ ਉਹਨਾਂ ਦੇ ਮਨ ਨੂੰ ਖੁਸ਼ੀ ਦੇਣ ਵਾਲੇ ਨੇ।
ਮਹਾ ਪ੍ਰਤਾਪ ਦਿਖਾਏ ਵਿਚੱਛਣ ਚਾਹਤ ਪਏ ਜਾਣ ਪੁਨ ਦੱਛਣ।
ਆਪਣੇ ਵੱਡੇ ਪ੍ਰਤਾਪ ਨੂੰ ਦਿਖਾ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੱਖਣ ਦੀ ਦਿਸ਼ਾ ਦੇ ਵੱਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਾਣਾ ਚਾਹੁੰਦੇ।
ਜਿਮ ਸ੍ਰੀ ਕ੍ਰਿਸ਼ਨ ਕੀਨ ਰਣ ਸੁਥਰਾ ਪੁਣ ਦੱਖਣ ਗਏ ਤਜ ਮਥਰਾ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਵੇਂ ਭਗਵਾਨ ਕ੍ਰਿਸ਼ਨ ਜੀ ਨੇ ਰਣ ਕੀਤਾ ਬੜਾ ਸੁਥਰਾ ਬੜਾ ਚੰਗਾ, ਪਰ ਬਾਅਦ ਦੇ ਵਿੱਚ ਪੁਣ ਦੱਖਣ ਗਮਣੇ ਤਜ ਮਥਰਾ, ਫੇਰ ਭਗਵਾਨ ਕ੍ਰਿਸ਼ਨ ਜੀ ਮਥਰਾ ਨੂੰ ਛੱਡ ਕੇ ਦੱਖਣ ਦੀ ਦਿਸ਼ਾ ਦੇ ਵੱਲ ਚਲੇ ਗਏ।
ਸੇਖ ਕੋਟਾਂਬ ਤੇ ਪਏ ਉਦਾਸ ਤਾਜੋ ਸਨੇਹ ਜਾਣ ਦੁੱਖ ਰਾਸ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਿੱਖਾਂ ਨੇ ਪਰਿਵਾਰ ਦੇ ਜੀਆਂ ਨੇ ਉਦਾਸ ਹੋ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਥ ਨੂੰ ਛੱਡ ਦਿੱਤਾ ਤੇ ਸਤਿਗੁਰਾਂ ਨੇ ਵੀ ਮੋਹ ਦਾ ਤਿਆਗ ਕੀਤਾ। ਤਾਜੇ ਸਨੇਹ ਜਾਣ ਦੁੱਖ ਰਾਸ, ਸਤਿਗੁਰਾਂ ਨੇ ਸਨੇਹ ਨੂੰ ਛੱਡ ਦਿੱਤਾ, ਮੋਹ ਨੂੰ ਛੱਡ ਦਿੱਤਾ, ਕਿਉਂਕਿ ਸਤਿਗੁਰੂ ਜੀ ਜਾਣਦੇ ਨੇ ਦੁੱਖਾਂ ਦੀ ਰਾਸ, ਇਹ ਦੁੱਖਾਂ ਦੀ ਰਾਸ ਹੈ ਜਿਹੜਾ ਸਨੇਹ ਹੈ ਮੋਹ ਹੈ। ਇਸ ਕਰਕੇ ਸਤਿਗੁਰਾਂ ਨੇ ਕਿਸੇ ਦੇ ਨਾਲ ਕੋਈ ਮੋਹ ਨਹੀਂ ਕੀਤਾ, ਜੇ ਉਹਨਾਂ ਨੇ ਛੱਡ ਦਿੱਤਾ ਤੇ ਸਤਿਗੁਰਾਂ ਨੇ ਕੋਈ ਪਰਵਾਹ ਨਹੀਂ ਕੀਤੀ।
ਚੱਲਿਓ ਤਜ ਤਜ ਕਰ ਤਨ ਤਾਮੂ ਜਿਵ ਤਜ ਔਦ ਗਏ ਸ੍ਰੀ ਰਾਮੂ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਮਹਿਲਾਂ ਨੂੰ ਘਰਾਂ ਨੂੰ ਛੱਡ ਕੇ ਜਿਵੇਂ ਭਗਵਾਨ ਰਾਮ ਚੰਦਰ ਜੀ ਅਯੋਧਿਆ ਨੂੰ ਛੱਡ ਕੇ ਚਲੇ ਗਏ ਸਨ, ਇਸੇ ਤਰ੍ਹਾਂ ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਆਪਣੀ ਅਯੋਧਿਆ ਆਪਣੀ ਅਨੰਦਪੁਰ ਨਗਰੀ ਨੂੰ ਜਾਣ ਦੇ ਵਾਸਤੇ ਤਿਆਰ ਨੇ।
ਕਹੋ ਕਹਾਂ ਲਗ ਗੁਰੂ ਬਡਾਈ ਜਿਨ ਕੇ ਚਲਤ ਲਖੇ ਨਹੀਂ ਜਾਈ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਮੈਂ ਕਿੰਨੇ ਕ ਵਡਿਆਈਆਂ ਵਾਲੇ ਜਿਹੜੇ ਗੁਣ ਨੇ ਉਹ ਸਤਿਗੁਰਾਂ ਦੇ ਲਿਖ ਕੇ ਬਿਆਨ ਕਰਾਂ ਜਿਨ੍ਹਾਂ ਦੇ ਚਰਿੱਤਰ ਕੋਈ ਜਾਣ ਨਹੀਂ ਸਕਦਾ।
ਰਹਿਣ ਦੁਰਗ ਮੈਂ ਕਿਨੇ ਨਾ ਮਾਨਿਓ ਚਲੋ ਤਿਆਰ ਹੈ ਤਬੇ ਬਖਾਨਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਲੇ ਦੇ ਵਿੱਚ ਰਹਿਣਾ ਉਹਨਾਂ ਸਿੰਘਾਂ ਨੇ ਨਾ ਮੰਨਿਆ ਜਿਨ੍ਹਾਂ ਨੇ ਵਿਦਾਵਾ ਲਿਖ ਦਿੱਤਾ ਤੇ ਸਤਿਗੁਰੂ ਜੀ ਕਹਿੰਦੇ ਨੇ ਚਲੋ ਤਿਆਰ ਹੋਇਆ, ਸਤਿਗੁਰੂ ਜੀ ਕਹਿੰਦੇ ਨੇ ਚਲੋ ਫਿਰ ਤਿਆਰ ਹੋ ਜਾਓ ਜਾਣਦੇ ਨੇ।
ਸ਼ਾਹ ਗਰੇਸ਼ ਵਕੀਲ ਕਨੇਰੇ ਪੇਤ ਦੰਡ ਕਰ ਜਤਨ ਬੜੇ ਰੇ।
ਬਾਦਸ਼ਾਹ ਪਹਾੜੀ ਰਾਜੇ ਸਾਰੇ ਦੇ ਸਾਰੇ ਦੂਤ ਆਪਣੇ ਦੰਡ ਵਾਲੇ ਭੇਦ ਦੇ ਨਾਲ ਵੱਡੇ ਵੱਡੇ ਯਤਨ ਕਰਦੇ ਰਹੇ।
ਗੁਰੂ ਅਪੁੱਲ ਮਨਾਏ ਨਿਕਸਨ ਮਾਤ ਖਾਲਸੇ ਕੋ ਕਹਿਬੋ ਮਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅਪੁੱਲ ਗੁਰੂ ਜੀ ਨੂੰ ਮਾਤਾ ਤੇ ਖਾਲਸੇ ਨੇ ਨਿਕਲਣ ਦੇ ਵਾਸਤੇ ਆਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨ ਨਾ ਕੀਤਾ ਪਰ ਬਾਕੀ ਦੇ ਨਿਕਲਣ ਦੇ ਵਾਸਤੇ ਤਿਆਰ ਹੋ ਗਏ।
ਮਾਤ ਖਾਲਸੇ ਕੇ ਕਹਿਬੋ ਮਨ,
ਭਾਵ ਕੇ ਮਾਤਾ ਤੇ ਖਾਲਸੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਣ ਦੀ ਆਗਿਆ ਦਿੱਤੀ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ।
ਸਾਵਣ ਸੁਣਿਓ ਗੁਰ ਬਾਕ ਕੋ ਪਏ ਤਿਆਰ ਸਮੁਦਾਏ ਆਇਦ ਗਣ ਸਿੰਘਣ ਤਰੇ ਹੋਏ ਸਵਧਾਨ ਤਦਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੁਣ ਚਲੇ ਜਾਓ ਮੌਕਾ ਹੈ। ਕਵੀ ਜੀ ਲਿਖਦੇ ਨੇ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ ਤਿਆਰ ਹੋ ਗਏ, ਸ਼ਸਤਰਾਂ ਨੂੰ ਆਪਣੇ ਸਰੀਰਾਂ ਦੇ ਉੱਤੇ ਧਾਰਨ ਕੀਤਾ।
अपने बंद बंद पार शस्त्र तारे सिर लीन तार।
आपो अपने समान नु बनिया है, शस्त्रा नु धारण किया है, सिर लीन तार। कवि संतोख सिंह जी लिखते ने के पारा नु सिरां दे उत्ते चुक ले।
चार कटी जब निशा गुजारी नीके पई सवन की तैयारी।
कवि संतोख सिंह जी लिखते ने के चार कड़िया रात उस वेले बतीत हो चुकी सी जिन्ने चिर नु इन्हां ने पूरी निकल दी तैयारी नु मुकम्मल किया पूरा किया।
सीरी मुख ते तब हुकम बखाना कर कतर बहीर पयाना।
अपने श्री मुख तो सतगुरां ने वचन कीता एकत्र होके सारी दी सारी वहीर चले।
सुन आयस को नर चल परे दुर्ग वहर निकसे दुख परे।
सुन के सतगुरां दे हुकम नूं जेड़े बेदावीए सिख सन ओह किले दे विचों दुखां दे नाल बाहर निकले।
पूर्व दिशा को मुख कर चले को आगे को पाछे मिले।
पूर्व दी दिशा दे वल मुंह करके इन्हां ने चलना शुरू कीता है, कुछ अगे ने ते कुछ पिछे।
पहर निशा बीती जिस काला माता त्यार समाज संभाला।
जदों पहर रात बीत गई सी उस वेले माता जी ने भी पूरी तैयारी कीती है, अपने साजो समान नूं माता जी ने संभालिया।
एक खच्चर पर लादी मोहर एक दो दास चले कर मोहर।
जदो माता जी चले जान दे वास्ते तैयार होए, कवि जी लिखते ने के सोने दिया मोहरां छट दे विच भरिया हुई ओना मोहरां नू खच्चर दे उते लद दिता। जान दे लई जदो माता जी गए ते खच्चर भरी हुई मोहरां दी माता जी ने नाल जान दी तैयारी कीती है।
एक दो दास चले कर मोहर,
एक दो जिहड़े दास ने ओह अगे जा रहे ने, एक दो दास पिछे जा रहे ने, ते भरी हुई सोने दी मोहरां दे नाल खच्चर माता जी ने नाल तोरी। हुण सतगुरु गोविंद सिंह सच्चे पातशाह जी दे साथ नूं माता जी ने छड्ड दिता है, पर माया दे साथ नूं नहीं छड्डिया। ਇਹ ਖੱਚਰ ਸੋਨੇ ਦੀਆਂ ਮੋਹਰਾਂ ਦੀ ਭਰ ਕੇ ਨਾਲ ਮਾਤਾ ਜੀ ਲਿਜਾਣਾ ਚਾਹੁੰਦੇ ਨੇ। ਇਤਿਹਾਸ ਤੋਂ ਤੁਸੀਂ ਬਹੁਤ ਵਾਕਫ ਹੋ, ਇਹੀ ਮਾਇਆ ਮਾਤਾ ਜੀ ਦੇ ਬਹੁਤ ਵੱਡੇ ਦੁੱਖ ਦਾ ਕਾਰਨ ਬਣੀ। ਗੰਗੂ ਇਸੇ ਹੀ ਮਾਇਆ ਦੇ ਉੱਤੇ ਲੋਭਤ ਹੋਇਆ ਸੀ ਤੇ ਸਾਰਾ ਕੁਝ ਵਾਪਰਿਆ। ਭਾਵੇਂ ਕਿ ਸਤਿਗੁਰਾਂ ਨੇ ਸਾਰਾ ਕੁਝ ਆਪ ਕਰਨਾ ਹੁੰਦਾ ਹੈ, ਪਰ ਬਹਾਨੇ ਬੜੇ ਬਣ ਜਾਂਦੇ ਨੇ। ਭਾਵ ਕਿ ਮਾਤਾ ਜੀ ਨੇ ਖੱਚਰ ਭਰੀ ਹੋਈ ਸੋਨੇ ਦੀਆਂ ਮੋਹਰਾਂ ਦੀ ਨਾਲ ਖੜੀ ਹੈ, ਜਿਹੜੀ ਆਖਿਰਕਾਰ ਮਾਤਾ ਜੀ ਦਾ ਮੌਤ ਦਾ ਕਾਰਨ ਬਣੇ। ਔਰ ਇਸ ਤੋਂ ਇਲਾਵਾ ਸਾਹਿਬਜ਼ਾਦੇ ਵੀ ਇਸੇ ਕਾਰਨ ਦੇ ਕਰਕੇ ਹੀ ਸ਼ਹੀਦ ਹੋਏ, ਕਿਉਂਕਿ ਗੰਗੂ ਇਸੇ ਮਾਇਆ ਦੇ ਉੱਤੇ ਲੁਬਾਇਮਣ ਹੋ ਗਿਆ। ਸੋ ਮੈਂ ਅਰਜ਼ ਕਰ ਰਿਹਾ ਸੀ ਕਿ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਪਹਿਰ ਰਾਤ ਬੀਤ ਗਈ ਸੀ ਜਦੋਂ ਮਾਤਾ ਜੀ ਨੇ ਜਾਣ ਦੀ ਤਿਆਰੀ ਕੀਤੀ। ਹੁਣ ਕਿਸ ਤਰੀਕੇ ਦੇ ਨਾਲ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਬਾਹਰ ਚੱਲਣਗੇ, ਇਹ ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਅਰਜ਼ ਕਰਾਂਗਾ। ਸਮੇਂ ਦੀ ਸਮਾਪਤੀ ਹੈ, ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁੰਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ।